ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਵਨ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕੋ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕੋ ਸਮਰੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਸਥਾਨ ਤੇ ਸ਼ਬਦ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਜੋ ਨਿਤਾ ਪ੍ਰਤੀ ਸ੍ਰੀ ਮੁਖਵਾਕ ਬਖਸ਼ਦੇ ਹਨ ਉਸਦੀ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਕਥਾ ਦੇ ਨਾਲ ਜੁੜਦੇ ਹਾਂ, ਉਪਰੰਤ ਸਿਰ ਤਲੀ ਰੱਖ ਕੇ ਧਰਮ ਦੀ ਖਾਤਰ ਜੂਝਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਆਗਮਨ ਦਿਵਸ ਕੱਲ ਨੂੰ ਆ ਰਿਹਾ ਹੈ, ਗੁਰਬਾਣੀ ਦੀ ਰੋਸ਼ਨੀ ਵਿੱਚ ਉਸ ਇਤਿਹਾਸ ਦੇ ਨਾਲ ਜੁੜਾਂਗੇ। ਔਰ ਸ਼ਬਦ ਵਿਚਾਰ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ੍ਰੀ ਮੁਖਵਾਕ ਜੈਤ ਸ੍ਰੀ ਰਾਗ ਦੇ ਵਿੱਚ ਪ੍ਰਗਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 704 ਅਤੇ 5 ਅੰਗ ਤੇ ਦਰਜ ਹੈ। ਕਾਵਿ ਰਚਨਾ ਨੂੰ ਸ਼ੰਤ ਕਹਿ ਦਿੱਤਾ ਜਾਂਦਾ ਹੈ, ਕਿਧਰੇ ਛੇ ਛੇ ਪੰਕਤੀਆਂ ਵਾਲੇ ਬਚਨ ਵੀ ਮਿਲਦੇ ਨੇ, ਚਾਰ ਪੰਕਤੀਆਂ ਵਾਲੇ ਬਚਨ ਵੀ ਮਿਲ ਜਾਂਦੇ ਨੇ। ਪਹਿਲਾਂ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਇਸ਼ਟ ਦਾ ਮੰਗਲ ਕਰਦੇ ਨੇ ਮਹਾਰਾਜ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਕਰਤਾ ਪਰਵਰਿਸ਼ ਕਰਨ ਵਾਲਾ, ਹਰਤਾ ਲੈਤਾ ਕਰਨ ਵਾਲਾ ਹੈ। ਸਤ ਗੁਰ ਸੱਚ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਖਾ ਜਾਂਦਾ ਹੈ। ਪ੍ਰਸਾਦ ਕਿਰਪਾਲੂ ਬੜਾ ਹੈ, ਦਿਆਲੂ ਬੜਾ ਹੈ, ਦ੍ਰਵਿਤ ਹਿਰਦੇ ਵਾਲਾ ਹੈ, ਸਭਨਾ ਤੇ ਦਇਆ ਕਰਦਾ ਹੈ। ਦੂਸਰਾ ਭਾਵ ਹੈ ਇੱਕ ਪਰਮੇਸ਼ਵਰ, ਰੋਜ਼ੀ ਰੋਟੀ ਦੀ ਕਾਰ ਜਿਸ ਦੇ ਹੱਥ ਹੈ, ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਉਹ ਪ੍ਰਾਪਤ ਹੁੰਦਾ ਹੈ। ਇਹਨੂੰ ਸਲੋਕ ਦੇ ਵਿੱਚ ਮਹਾਰਾਜ ਫੁਰਮਾਨ ਕਰਦੇ ਹਨ।
ਸਲੋਕ ਉੱਚਾ ਅਵਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਪਰਮਾਤਮਾ ਦੀ ਹਸਤੀ ਬਿਆਨ ਕੀਤੀ ਹੈ ਜੋ ਗੁਰੂ ਅਰਜਨ ਸਾਹਿਬ ਦੇ ਨਿਰਗੁਣ ਸਰੂਪ ਨੇ। ਮਨ ਬਾਣੀ ਤੋਂ ਬਹੁਤ ਉੱਚਾ ਹੈ ਪਰਮੇਸ਼ਵਰ, ਅਗਮ ਹੈ, ਪਕੜ ਵਿੱਚ ਨਹੀਂ ਆਉਂਦਾ, ਉਹ ਅਲਫਾਜ਼ ਨਹੀਂ ਬਣੇ ਜਿਨ੍ਹਾਂ ਨਾਲ ਉਹਦੇ ਗੁਣਾਂ ਦਾ ਅੰਤ ਪਵੇ। ਸੁਰਤ ਦੀ ਉਡਾਰੀ ਏਡੀ ਉੱਚੀ ਨਹੀਂ ਜੋ ਪਰਮਾਤਮਾ ਦਾ ਅੰਤ ਪਾ ਸਕੇ। ਕੋਈ ਕਥਾਕਾਰ ਐਸਾ ਨਹੀਂ ਜਿਹੜਾ ਉਸ ਅਕਥ ਦੀ ਕਥਾ ਦਾ ਅੰਤ ਪਾ ਸਕਦਾ ਹੈ।
ਨਾਨਕ ਪ੍ਰਭ ਸਰਨਾਗਤੀ ਰੱਖਣ ਕਉ ਸਮਰੱਥ।
ਪਰਮੇਸ਼ਵਰ ਦੀ ਸ਼ਰਨ ਆਉਣਾ ਕਰੋ, ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲਾ ਹੈ, ਸਮਰੱਥ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ।
ਸ਼ੰਤ ਜਿਉਂ ਜਾਨਾ ਹੈ ਤਿਉਂ ਰਾਖ ਹਰ ਪ੍ਰਭ ਤੇਰੇ ਆ।
ਸਦਾ ਉਹਦੀ ਸ਼ਰਨ ਆ ਕੇ ਬੇਨਤੀ ਕਰਿਆ ਕਰੋ ਮਹਾਰਾਜ। ਜੀਵਨ ਕਾਲ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਨੇ, ਕਰਦੇ ਹਾਂ, ਔਗੁਣਾਂ ਨਾਲ ਭਰੇ ਹੋਏ ਹਾਂ, ਮਾੜੇ ਚੰਗੇ ਤੇਰੇ ਹੀ ਹਾਂ। ਤੂੰ ਪਿਤਾ ਪਰਮੇਸ਼ਵਰ ਹੈ, ਸਾਨੂੰ ਮਾਇਆ ਦੇ ਹੱਲਿਆਂ ਤੋਂ, ਵਿਕਾਰਾਂ ਤੋਂ, ਵਿਸ਼ਿਆਂ ਤੋਂ, ਦੁਸ਼ਮਣਾਂ ਤੋਂ, 84 ਲੱਖ ਜੂਨਾਂ ਤੋਂ ਰੱਖਣਾ ਕਰ।
ਤੇ ਗਣੋ ਅਸੰਖ ਅਵਗਣ ਮੇਰੇ ਆ।
ਜੇ ਗਿਣਤੀ ਮਿਣਤੀ ਵਿੱਚ ਪੈ ਜਾਈਏ ਵੀ ਸਾਡੇ ਚ ਸ਼ੁਭ ਗੁਣ ਬਣੇ ਨੇ ਜਾਂ ਸਾਡੇ ਚ ਔਗੁਣ ਬੜੇ ਨੇ, ਔਗੁਣਾਂ ਵਾਲਾ ਪਲੜਾ ਭਾਰੀ ਹੋ ਜਾਣਾ ਹੈ। ਇਨਸਾਨ ਦੇ ਵਿੱਚ ਅਸੰਖ ਦਾ ਮਤਲਬ ਹੈ ਬੇਸ਼ੁਮਾਰ ਔਗੁਣ ਹੁੰਦੇ ਨੇ, ਗੁਣਾਂ ਦੇ ਸਹਿਤ ਬਹੁਤ ਥੋੜੇ ਇਨਸਾਨ ਹੋਣਗੇ, ਸਤ ਸੰਤੋਖ ਦਇਆ ਧਰਮ ਦੇ ਤਾਰਨੀ। ਤੂੰ ਮਹਾਰਾਜ ਔਗੁਣਾਂ ਨਾਲ ਭਰੇ ਹਾਂ, ਸਦਾ ਹੀ ਗਲਤੀਆਂ ਕਰਦੇ ਹਾਂ, ਭੁੱਲਣ ਹਾਰੇ ਜੀਵ ਹਾਂ।
ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਪਤ ਸਦ ਭੁੱਲੀਐ।
ਮਹਾਰਾਜ ਇਹ ਜਿਹੜੇ ਸਾਡੇ ਵਿੱਚ ਔਗੁਣ ਨੇ, ਵਿਸ਼ੇ ਵਿਕਾਰ ਨੇ, ਇਹਨਾਂ ਦਾ ਕਰਕੇ ਹੀ ਬੰਦਾ ਆਵਾਗਮਨ ਦੇ ਵਿੱਚ ਪੈਂਦਾ ਹੈ, ਜਾਂ ਇਉਂ ਕਹਿ ਲਓ ਪਾਪਾਂ ਦੇ ਗੇੜ ਵਿੱਚ ਪਿਆ ਹੈ। ਇਸ ਫੇਰੇ ਚ ਪਿਆ ਹੋਣ ਕਰਕੇ 84 ਲੱਖ ਜੂਨਾਂ ਦੇ ਫੇਰ ਵਿੱਚ ਪੈ ਜਾਂਦਾ ਹੈ। ਤੋ ਬੰਦੇ ਦੇ ਕੋਲੋਂ ਕਦੇ ਨਾ ਕਦੇ ਕੋਈ ਨਾ ਕੋਈ ਉਕਾਈ ਹੋ ਜਾਂਦੀ ਹੈ, ਗੁਰਮਤ ਦੇ ਵਿਪਰੀਤ ਕਦਮ ਪੁੱਟਿਆ ਜਾਂਦਾ ਹੈ। ਜਿਹੜਾ ਲਫ਼ਜ਼ ਖਤੇ ਹੈ ਨਾ, ਇਹਦਾ ਭਾਵ ਹੁੰਦਾ ਹੈ ਉਹ ਭੁੱਲ ਜੋ ਅਣਜਾਣ ਪੁਣੇ ਚ ਹੋਈ ਹੈ, ਕੁਝ ਗਲਤੀਆਂ ਅਣਜਾਣੇ ਚ ਬੰਦਾ ਕਰ ਜਾਂਦਾ ਹੈ।
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ।
ਬੰਦਾ ਮੋਹ ਦੇ ਵਿੱਚ ਮਗਨ ਰਹਿੰਦਾ ਹੈ, ਸੰਸਾਰ ਦਾ ਮੋਹ ਕਰਦਾ, ਜਿਸ ਨੇ ਸੰਸਾਰ ਬਖਸ਼ਿਆ ਉਸ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਤੇ ਇਨਸਾਨ ਮਾਇਆ ਦੀ ਪਕੜ ਬਣਾ ਲੈਂਦਾ ਹੈ, ਇਹਦੇ ਤੋਂ ਬਚਾ ਐ ਪ੍ਰਭੂ ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਮਾਇਆ ਦੇ ਹੱਲੇ ਬੜੇ ਬਲਵੰਤ ਨੇ, ਮਾਇਆ ਦੀ ਪਕੜ ਬੜੀ ਅਗੰਮੀ ਹੈ, ਤਾਕਤਵਰ ਹੈ। ਤੇਰੀ ਕਿਰਪਾ ਹੋਵੇ, ਤੂੰ ਸ਼ੀਲਡ ਦਵੇਂ, ਤੂੰ ਨਾਮ ਬਖਸ਼ ਦਵੇਂ ਤੇ ਰੱਖਿਆ ਹੋ ਸਕਦੀ ਹੈ, ਨਹੀਂ ਤੇ ਮਾਇਆ ਪਾਸੋਂ ਬਚਿਆ ਨਹੀਂ ਜਾ ਸਕਦਾ।
ਲੋਕ ਕਰਤ ਬਿਕਾਰ ਬਿਖੜੇ ਪ੍ਰਭ ਮੇਰ ਹੋ ਤੇ ਮੇਰੇ ਆ।
ਬੰਦਾ ਸੋਚਦਾ ਹੈ ਪਰਮਾਤਮਾ ਤੋਂ ਛਿਪਕੇ ਬਿਖੜੀ ਜੀ ਜਗ੍ਹਾ ਤੇ, ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਉੱਥੇ ਵਿਕਾਰ ਕਰੇਗਾ, ਕਿਨਾਰਾ ਕਰਕੇ ਕੋਈ ਕੋਨਾ ਲੈ ਕੇ ਬੁਰਾ ਕਰਮ ਕਰੇਗਾ ਵੀ ਮੈਨੂੰ ਦੁਨੀਆਂ ਨਹੀਂ ਵਹਿੰਦੀ। ਪਰ ਪਰਮਾਤਮਾ ਤੂੰ ਤੇ ਹੱਥ ਨਾਲੋਂ ਨੇੜੇ ਹੈ, ਸਵਾਸ ਰੂਪ ਹੈ, ਤੇਥੋਂ ਗੁਨਾਹ ਛੁਪਾਏ ਨਹੀਂ ਜਾ ਸਕਦੇ। ਤੂੰ ਸਭ ਕੁਝ ਵੇਖਣੇ ਵਾਲਾ ਹੈ, ਜਾਣਨੇ ਵਾਲਾ ਹੈ।
ਬਲਵੰਤ ਨਾਨਕ ਦਇਆ ਧਾਰ ਕਾਢ ਭਵ ਜਲ ਫੇਰਿਆ।
ਚਤੁਰਾਈਆਂ ਚ ਨਹੀਂ ਪੈਣਾ ਚਾਹੀਦਾ, मैं मेरी दी रट नहीं लाउणी चाहीदी, मैं गुणवान बड़ा हां, मेरे च औगुण थोड़े ने। कहिंदे नहीं, औगुण बहुते निकलणगे। तू तरला लैणा है परमात्मा दा, दया कर, द्रवित हिरदे वाला है, विकारां नूं मिटा के भवजल का जेड़ा फेर है खूह की टिंड वांगू जिथे घूमदे रहीदा 84 लख जूना विच, सानू इस फेरे तो बचा करके चरणा विच अभेदता बख्शो।
निरत न पवै असंख गुण, ऊंचा प्रभ का नाओ।
निरत जो गणन विच ना आवे, गिनती च ना आवे, वाहिगुरु तेरे जेड़े गुण ने, असंख ने, तेरे जेड़े विशेषण ने, तेरिया जेड़िया सिफता ने, उन्हों का अंत कोई नहीं है। सब देवी देवते महापुरशा नालों तेरा नाम उच्चा है, परम पदवी बख्शने वाला है।
नानक की बेनंतिया मिला मिथाव थाओ।
सानू अज तक थाव नहीं मिलिया, भाव नजात नहीं मिली, न्योटे हां ने आसरे हां, अपनी शरण विच लैणा कर। 84 दा गेड़ मिटा के महाराज अपनी ओट दे विच सानू सदा दे लई अभेद करना करो।
संत दूसर नाही ठाओ का पह जाइए।
तेरे नालों वड्डी हस्ती सरूहे जमीन ते कोई है ही नहीं है। कोई होवे ते उधर जाइए जिथों दुखां दी दुआ मिले, निजात मिले, मुक्ति मिले। एक तू ही है, ताही तेरे अगे महाराज परले कर दे हां, साडी रखिया कर।
आठ पहर कर जोड़ सो प्रभ त्याईया।
साडे कोलों तो नितनेम भी चंगी तरह नहीं हुंदा, अद्धा घंटा बहना भी औखा लगता है। महाराज कहिंदे जे विकारां तो, माया दे हल्लियां तो, दुश्मना तो, 84 लख जूना तो बचना है, अठो पैर प्रभु नूं त्याया कर, उन्हूं याद करया कर, फिर तेरी रखिया होवेगी।
आए सो प्रभ सदा अपना मन है चिंदिया पाईया।
ध्यान लाउणा है संसार दा तोड़ के प्रभु दा। जदों इवें तेल दी धार वत इक रस जुड़ जावांगे, बिरती वाहिगुरु दे विच एकागर हो जावेगी, मन इश्त फल जेड़े ने फिर प्राप्त हो जांदे हन।
अज नाम मोह विकार दूजा एक सो लिव लाइया।
अपनी जात दा, पैसे दा, हुसन दा, रुतबे दा मान छड करके मोह आदक जिन्ने भी विकार ने इन्हां तो किनारा कर, संसारी पदार्थां वलों लिव तोड़ लै, निरंकार दे चरणा विच जोड़ना कर।
आरप मन तन प्रभु आगा आप सगल मिटाइया।
मन दी मत छड के गुरु दी मत ग्रहण कर लै, और अपना जेड़ा शरीर है ओ भी गुरु दी मत ते चल के सेवा सिमरन विच ला के सफला कर। आपा भाव मिटा दे, करता वाहिगुरु नू समझना कर।
गुणवंत नानक तार कृपा साच नाम समाइया।
और बिरती ला के, ध्यान ला के ए वार वार बेनती करनी है, अरदास करनी है, महाराज तेरा नाम जप रहे हां, अपने सच्चे स्वरूप विच सानू अभेद करना कर।
श्लोक हे मन ताको त्याईया सब दिद जा का हाथ।
किंदे देख बंदे नू त्यावेंगा, बंदे दे हाथ विच कुछ नहीं है, परमात्मा नू त्यावेंगा, परमात्मा करता हरता है, क्रिएटर है, डूअर है। बिद दा भाव तरीका, प्रकार, हालत, दशा कई अर्थ निकल आउंदे ने। दुनिया नू घड़न वाला, विधि विधान बनाउण वाला, हर प्रकार दे नाल चलाउण वाला एक परमेश्वर है, उहदी नदरे नियामत तैनू चाहीदी है, फिर तेरा जीवन सफला हो सकदा है। उहनू ध्याउणा कर।
राम नाम धन संची है नानक निभै साथ।
दुनियावी धन आपां कमाउने आ, इत्थे मटीरियलिस्टिक वर्ल्ड विच सहूलतां मिल सकण, ਮੜੀਆਂ ਤੋਂ ਅੱਗੇ ਪੈਸਾ ਨਹੀਂ ਚੱਲਦਾ, ਅੱਗੇ ਨਾਮ ਧੰਨ ਚੱਲੇਗਾ। ਜਿੰਨਾ ਜਮ੍ਹਾਂ ਕਰ ਲਓਗੇ ਇੱਥੇ ਚੌਂਕੜਾ ਲਾ ਕੇ ਓਨਾ ਹੀ ਫਾਇਦਾ ਹੈ। ਇਹਨੇ ਸਾਥ ਨਿਭਣਾ ਹੈ ਮੜੀਆਂ ਤੋਂ ਅੱਗੇ ਤੋਂ ਬਾਹਰ। ਅੱਜ ਕਹਿੰਦੇ ਹਿਰਦੇ ਰੂਪੀ ਬੈਂਕ ਦੇ ਵਿੱਚ ਨਾਮ ਧਨ ਨੂੰ ਇਕੱਠਾ ਕਰਨਾ ਕਰ।
ਸੰਤ ਸਾਥੀਆ ਪ੍ਰਭ ਏਕ ਦੂਸਰ ਨਾਹ ਕੋਈ।
ਅਕਾਲ ਪੁਰਖ ਹੀ ਇੱਕ ਸੱਚਾ ਸਾਥੀ ਹੈ, ਬਾਕੀ ਸੁੱਖ ਸਹੂਲਤਾਂ ਦੇ ਸਮੇਂ ਤੇ ਸੱਜਣ ਬਣੇ ਰਹਿੰਦੇ ਨੇ। ਮਿੱਠਾ ਮੁੱਕੇ ਤੇ ਮੱਖੀਆਂ ਉੱਡਦੀਆਂ, ਸੁੱਖ ਸਹੂਲਤਾਂ ਪੈਸਾ ਨਾ ਰਵੇ ਰਿਸ਼ਤੇਦਾਰ ਸੰਗੀ ਸਾਥੀ ਖੇੜਾ ਛੱਡ ਜਾਂਦੇ ਨੇ। ਸੱਚਾ ਸਾਥੀ ਵਾਹਿਗੁਰੂ ਹੈ, ਲੋਕ ਦਾ ਵੀ ਪਰਲੋਕ ਦਾ ਵੀ ਉਹੀ ਰੱਖਿਅਕ ਹੈ।
ਨਾਨਕ ਅੰਤਰ ਆਪ ਜਲ ਫਲ ਪੂਰ ਸੋ।
ਪਰਮਾਤਮਾ ਹਰ ਜਗ੍ਹਾ ਤੇ ਪਰਿਪੂਰਨ ਹੈ, ਭਰਪੂਰ ਹੈ। ਪੁਰਸ਼ਾਰਥ ਦੇ ਸਹਿਤ ਪੁਰਸ਼ ਹਰ ਜਗ੍ਹਾ ਮੌਜੂਦ ਹੈ। ਕੋਈ ਥਾਂ ਕੋਈ ਥਨੰਤਰ ਐਸਾ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ। ਧਰਤੀ ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਪਾਤਾਲ ਦੇ ਵਿੱਚ ਵੀ ਹੈ, ਹਰ ਜਗ੍ਹਾ ਉਹ ਭਰਪੂਰ ਹੋ ਕੇ ਪ੍ਰਫੁੱਲਤ ਹੈ।
ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ।
ਜਲ ਪਾਣੀ ਥਲ ਧਰਤੀ ਮਹੀਲ, ਜਲ ਤੇ ਥਲ ਵਿਚਲੀ ਜਗ੍ਹਾ ਅਸਮਾਨ, ਉਹ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ। ਦਾਤਾਰ ਹੈ ਸਭਨਾ ਦਾ, ਧਨੀ ਹੈ, ਧਨਵਾਨ ਹੈ, ਉਹਦੇ ਖਜ਼ਾਨੇ ਮੁੱਕਦੇ ਹੀ ਨਹੀਂ। ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਣੀ।
ਗੋਪਾਲ ਗੋ ਧਰਤੀ ਪਾਲ ਪਾਲਣ ਵਾਲਾ, ਗੋਬਿੰਦ ਗੋ ਧਰਤੀ ਬਿੰਦ ਸਭਨਾ ਦਾ ਕੇਂਦਰ ਬਿੰਦੂ, ਸਭਨਾ ਨੂੰ ਚਲਾਉਣ ਵਾਲਾ, ਪ੍ਰਫੁੱਲਤ ਕਰਨ ਵਾਲਾ, ਉਹਦੇ ਗੁਣ ਬੇਅੰਤ ਨੇ, ਉਹਦੀ ਹਸਤੀ ਦਾ ਅੰਤ ਕੋਈ ਨਹੀਂ ਹੈ। ਕੋਈ ਅਲਫਾਜ਼, ਕੋਈ ਡਿਕਸ਼ਨਰੀ, ਕੋਈ ਗਲੂਆ, ਕੋਈ ਗੁਣਵਾਨ ਗਿਆਨੀ ਧਿਆਨੀ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਐਸਾ ਅਗੰਮੀ ਸਾਗਰ ਹੈ।
ਭਜ ਸਰਨ ਸੁਵਾਮੀ ਸੁਖ ਹੈ ਗਾਮੀ ਤਿਸ ਬਿਨਾ ਅਨ ਨਾਹੀ ਕੋਈ।
ਪਰਮਾਤਮਾ ਦਾ ਭਜਨ ਕਰਿਆ ਕਰ, ਉਹਦੀ ਸ਼ਰਨ ਰਿਹਾ ਕਰ, ਉਹਦੇ ਗੀਤ ਗਾਇਆ ਕਰ, ਉਹ ਸੁਖ ਹੈ ਗਾਮੀ ਹੈ, ਸੁਖ ਬਖਸ਼ਣ ਵਾਲਾ ਹੈ। ਗਾਮੀ ਦਾ ਮਤਲਬ ਹੁੰਦਾ ਪਹੁੰਚਾ ਦੇਣਾ, ਡਿਪਾਰਟਿੰਗ ਨੂੰ ਕਹਿ ਦਿੰਦੇ ਨੇ। ਤੇਰੇ ਤਾਈਂ ਸੁੱਖ ਸਹੂਲਤਾਂ ਉਹ ਪਹੁੰਚਾਉਣ ਵਾਲਾ ਹੈ, ਉਹਦੇ ਤੋਂ ਬਿਨਾਂ ਹੋਰ ਕਿਸੇ ਨੇ ਸੁੱਖ ਨਹੀਂ ਦਿੱਤੇ, ਸਹੂਲਤਾਂ ਨਹੀਂ ਦੇਣੀਆਂ, ਮੁਕਤੀ ਨਹੀਂ ਦੇਣੀ। ਠੀਕ ਹੈ, ਮਹਾਂਪੁਰਸ਼ਾਂ ਦੀ, ਦੇਵੀ ਦੇਵਤੇ ਰਹਿਬਰਾਂ ਦੀ ਸਿਫਾਰਸ਼ ਚੱਲ ਜਾਂਦੀ ਹੈ, ਪਰ ਦਾਤਾਰ ਇੱਕ ਵਾਹਿਗੁਰੂ ਹੈ, ਸਾਰੇ ਖਜ਼ਾਨਿਆਂ ਦਾ ਜੋ ਮਾਲਕ ਹੈ ਉਹਨੂੰ ਧਿਆਉਣਾ ਕਰ।
ਗੁਣਵੰਤ ਨਾਨਕ ਦਇਆ ਧਾਰ ਹੋ ਤਿਸ ਪ੍ਰਾਪਤ ਨਾਮ ਹੋਏ।
ਪਰਮਾਤਮਾ ਦੇ ਅੱਗੇ ਬੇਨਤੀ ਕਰੋ ਹੈ ਵਾਹਿਗੁਰੂ ਸਾਡੇ ਤੇ ਦਇਆ ਕਰ, ਸਾਡੇ ਤੇ ਕਿਰਪਾ ਕਰ। ਦੁਨਿਆਵੀ ਧਨ ਤੇ ਬਖਸ਼ ਰਿਹਾ ਹੈ, ਨਾਮ ਧਨ ਵੀ ਮਨ ਦੀ ਝੋਲੀ ਚ ਪਾ ਦੇ। ਤਨ ਦੀ ਝੋਲੀ ਪਦਾਰਥਾਂ ਨਾਲ ਭਰੀ ਹੈ, ਮਨ ਦੀ ਝੋਲੀ ਵੀ ਭਰਨਾ ਕਰ।
ਸਲੋਕ ਚਿੱਤ ਤੇ ਚਿੱਤ ਗਿਆ ਸੋ ਮੈਂ ਪਾਇਆ।
ਜਿਹੜੇ ਧਿਆਨ ਲਾਉਂਦੇ ਨੇ ਵਾਹਿਗੁਰੂ ਦਾ, ਪਰਮੇਸ਼ਰ ਦਾ, ਉਹਨਾਂ ਦੇ ਜ਼ਿਹਨ ਵਿੱਚ ਜਿਹੜਾ ਵੀ ਖਿਆਲ ਆ ਜਾਂਦਾ ਹੈ, ਜੋ ਉਹਨਾਂ ਲੋਚਿਆ, ਜੋ ਉਹਨਾਂ ਨੇ ਸੋਚਿਆ, ਥੋਟ ਵਿਸ਼ਟ ਜੋ ਮੰਗਿਆ, ਉਹਨਾਂ ਨੂੰ ਮਿਲ ਜਾਂਦਾ ਹੈ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਪਰਮਾਤਮਾ ਦਾ ਨਾਮ ਜਿਹੜੇ ਧਿਆਉਂਦੇ ਨੇ, ਸਬਾਇਆ ਸਭੋ ਹੀ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ। ਸਬਾਇਆ ਸੁਖ ਦਾ ਮਤਲਬ ਇਹ ਵੀ ਹੁੰਦਾ ਜੀ, ਸਬਾਈਆਂ ਹੀ ਸੁਖਣਾ ਉਹਨਾਂ ਦੀਆਂ ਪੂਰੀਆਂ ਹੋ ਗਈਆਂ, ਮਨੋ ਇਸ਼ਿਤ ਫਲ ਉਹਨਾਂ ਨੂੰ ਮਿਲੇ ਹਨ।
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਦੇਖੋ ਜਿਹੜੇ ਛੁੱਟੇ ਹੋਏ ਨੇ, ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੁਕਤ ਰੂਹਾਂ, ਮਹਾਂਪੁਰਸ਼, ਸਾਧੂ ਮਨ ਸਾਧਿਆ ਜਿਨ੍ਹਾਂ ਨੇ, ਕਹਿੰਦੇ ਉਹਨਾਂ ਦੀ ਸੰਗਤ ਕਰਿਆ ਕਰ, ਉਹ ਛੁੱਟੇ ਹੋਏ ਨੇ, ਉਹਨਾਂ ਦੀ ਸੰਗਤ ਵਿੱਚ ਤੂੰ ਹੀ ਛੁੱਟੇਗਾ। ਜਿਵੇਂ ਚੋਰ ਦੀ ਸੰਗਤ ਚੋਰੀ ਕਰਨ ਲਾ ਦਿੰਦੀ ਹੈ, ਠੱਗਾਂ ਦੇ ਯਾਰ ਠੱਗ ਹੋ ਨਿਬੜਦੇ ਨੇ, ਸਾਧਾਂ ਦੇ ਯਾਰ ਸਾਧ ਬਣਦੇ ਨੇ। ਨੇਕਨਾਮੀਆਂ ਦੀ ਸੰਗਤ ਕਰਿਆ ਕਰ, ਜਿਨ੍ਹਾਂ ਦੀ ਬੰਦ ਖਲਾਸੀ ਹੋਈ ਹੈ, ਤੂੰ ਵੀ ਨਿਜ਼ਾਤ ਪਾਵੇਂਗਾ, ਮੁਕਤੀ ਪਾਵੇਂਗਾ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ,
ਗੁਰਾਂ ਵੱਲ ਮੁੱਖ ਕਰ ਲੈ, ਨਾਮ ਦੀ ਦਾਤ ਪ੍ਰਾਪਤ ਕਰ, ਸਾਧੂਆਂ ਕੋਲ ਬਹਿ ਕੇ ਉਸ ਨਾਮ ਦਾ ਭਜਨ ਕਰ। ਇੱਕ ਦਿਨ ਗਾਉਂਦਾ ਗਾਉਂਦਾ ਵਾਹਿਗੁਰੂ ਨੂੰ ਉਹਦੇ ਚ ਹੀ ਭੇਦ ਹੋਵੇਗਾ, ਜੋਤੀ ਜੋਤ ਵਿੱਚ ਅਭੇਦ ਹੋ ਜਾਵੇਗੀ।
ਹਰ ਨਾਮ ਸਿਮਰਤ ਮਿਟੇ ਕੇ ਲਿਖ, ਬੁਝੀ ਤਪਤ ਅਗਾਨਿਆ।
ਕਿਲਵਿਖ ਸੰਸਕ੍ਰਿਤ ਦਾ ਲਫ਼ਜ਼ ਹੈ ਜੀ, ਕਿਲਵਿਸ਼ ਪਾਪ। ਨਾਮ ਦੀ ਅੱਗ ਪਾਪਾਂ ਨੂੰ ਸਾੜ ਦਿੰਦੀ ਹੈ। ਹੁਣ ਪਾਪ ਜਿਹੜੇ ਨੇ ਉਹ ਤਪਾਉਂਦੇ ਵੀ ਨੇ ਬੰਦੇ ਨੂੰ। ਪੰਚਾਇਤ ਤੇ ਬੰਦਾ ਭਾਵੇਂ ਗਲਤੀ ਨਾ ਮੰਨੇ, ਕੋਨੇ ਬਹਿ ਕੇ ਇਕੱਲਾ ਜ਼ਰੂਰ ਸੋਚਦਾ ਵੀ ਗਲਤ ਕੰਮ ਕੀਤਾ ਹੈ, ਉਹ ਤਪਦਾ ਹੈ। ਪਾਪਾਂ ਕਰਕੇ ਜੋ ਤਪਸ਼ ਹੈ ਉਹ ਵੀ ਨਾਮ ਮਿਟਾ ਦਿੰਦਾ ਹੈ। ਜਾਂ ਤ੍ਰਿਸ਼ਨਾ ਕਰਕੇ ਤਪਤ, ਕਈ ਵਾਰ ਕੁਝ ਇੱਛਾ ਹੁੰਦੀ ਹੈ ਨਹੀਂ ਪੂਰੀ ਹੁੰਦੀ, ਫਿਰ ਤਪਦੇ ਰਹੀਦਾ, ਖਪਦੇ ਰਹੀਦਾ। ਤੋ ਐਸੀ ਜਿਹੜੀ ਅੱਗ ਹੈ ਕਿਸੇ ਵੀ ਪ੍ਰਕਾਰ ਦੀ ਮਿਟਦੀ ਹੈ। ਅਗਾਨਿਆ ਰੱਜੇ ਰੱਜੇ ਮਹਿਸੂਸ ਕਰੀਦਾ ਹੈ, ਮੰਗਣਾ ਹੀ ਮੁੱਕ ਜਾਂਦਾ ਹੈ। ਐਸੀ ਕਿਰਪਾ ਗੁਰਦੇਵ ਕਰ ਦਿੰਦੇ ਹਨ।
ਦਇਆ ਕੀਨੇ ਆਪਣੇ ਕਰ ਮੰਨਿਆ।
ਜਦੋਂ ਨਾਮ ਜਪਾਂਗੇ ਮਨ ਰੂਪੀ ਬਾਂਹ ਪਕੜ ਕੇ ਵਾਹਿਗੁਰੂ ਆਪਣਾ ਬਣਾ ਲਵੇਗਾ ਔਰ ਆਪਣੇ ਧੜੇ ਵਿੱਚ ਸ਼ਾਮਲ ਕਰ ਲਵੇਗਾ। ਆਪਾਂ ਕਈ ਵਾਰ ਕਹਿ ਦਿੰਦੇ ਨਾ, ਜਿਹਦੇ ਨਾਲ ਬਹੁਤਾ ਪਿਆਰ ਹੋਵੇ ਇਹ ਸਾਡਾ ਆਪਣਾ ਹੈ। ਤੋ ਏਦਾਂ ਵਾਹਿਗੁਰੂ ਦੇ ਪੱਖ ਵਿੱਚ ਤੁਸੀਂ ਜਾ ਖੜੋਗੇ, ਤੁਹਾਨੂੰ ਸ਼ਰਨ ਵਿੱਚ ਲੈ ਲਵੇਗਾ।
ਮੈਂ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ।
ਜਦੋਂ ਆਪਣੀ ਗੋਦ ਵਿੱਚ ਵਾਹਿਗੁਰੂ ਨੇ ਅਭੇਦ ਕਰ ਲਿਆ, ਜਨਮ ਤੇ ਮਰਨ ਸਾਡਾ ਕੱਟਿਆ ਜਾਵੇਗਾ, ਨਜ਼ਾਤ ਮਿਲ ਜਾਵੇਗੀ।
ਬਲਵੰਤ ਨਾਨਕ ਦਇਆ ਧਾਰੀ, ਮੇਲ ਲੂਨੇ ਇੱਕ ਪਾਲੇ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੇ ਕਿਰਪਾ ਕੀਤੀ, ਜਦੋਂ ਨਾਮ ਜਪਦੇ ਸਾਂ ਪਹਿਲਾਂ ਰਸ ਨਹੀਂ ਸੀ ਆਉਂਦਾ, ਹੁਣ ਰਸ ਆ ਗਿਆ ਹੈ, ਫਿਰ ਇੱਕ ਪਲ ਵੀ ਨਾ ਲੱਗਾ, ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ, ਦਇਆ ਧਾਰ ਕੇ ਬਾਹੋਂ ਪਕੜ ਕੇ ਆਪਣਾ ਬਣਾਉਣਾ ਕੀਤਾ ਹੈ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਥੇ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਪ੍ਰਭੂ ਦਾ ਧਿਆਨ ਲਾਓ, ਸੰਸਾਰ ਦੀ ਪਕੜ ਘਟਾਓ। ਜਦੋਂ ਹੱਥ ਦੇ ਵਿੱਚ ਹੀਰਾ ਆ ਜਾਂਦਾ, ਕੱਚ ਫਿਰ ਛੁੱਟ ਜਾਂਦਾ ਹੈ। ਜਿੱਥੇ ਪ੍ਰਭੂ ਦੀ ਪ੍ਰਾਪਤੀ ਹੋ ਗਈ ਉੱਥੇ ਮਨ ਇੱਛਿਤ ਪਦਾਰਥ ਵੀ ਸਭੋ ਮਿਲ ਜਾਂਦੇ ਨੇ। ਪਹਿਲਾਂ ਮਨ ਦੀ ਝੋਲੀ ਨਾਮ ਨਾਲ ਭਰੋ, ਤਨ ਦੀ ਝੋਲੀ ਆਪੇ ਪਦਾਰਥਾਂ ਨਾਲ ਭਰ ਜਾਵੇਗੀ। ਤੋ ਐਸਾ ਅਗੰਮੀ ਫੁਰਮਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇੱਥੇ ਦਾਸ ਸ੍ਰੀ ਮੁਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਆਓ ਧੰਨ ਧੰਨ ਬਾਬਾ ਦੀਪ ਸਿੰਘ ਜੀ, ਗੁਰਬਾਣੀ ਦੀ ਰੋਸ਼ਨੀ ਵਿੱਚ ਉਹਨਾਂ ਦੀ ਗਾਥਾ ਗਾ ਕਰਕੇ ਆਪਣੇ ਸਮੇਂ ਨੂੰ ਸਫਲਾ ਕਰੀਏ। ਐਸੇ ਮਹਾਂਪੁਰਸ਼ ਸਨ ਜਿਨ੍ਹਾਂ ਬਾਬਤ ਬਾਣੀ ਨੇ ਸਿਧਾਂਤ ਪ੍ਰਗਟ ਕੀਤਾ ਹੈ, ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਜਿਹੜਾ ਗੁਰੂ ਨੂੰ ਸੀਸ ਭੇਟ ਕਰਦਾ ਹੈ ਉਹ ਗੁਰੂ ਦੀ ਗੋਦ ਸਮਾਉਂਦਾ ਹੈ, ਵਾਹਿਗੁਰੂ ਚ ਅਭੇਦ ਹੁੰਦਾ ਹੈ। ਸੀਸ ਦੋ ਤਰ੍ਹਾਂ ਦਾ ਹੈ, ਮਨਮਤ, ਅਹੰਕਾਰ, ਵਿਕਾਰ, ਇਹ ਅੰਤਰਮੁਖੀ ਸੀਸ ਸਮਝਣਾ, ਬਾਹਰਮੁਖੀ ਇਹ ਸਥੂਲ ਸਰੀਰ। ਤੋ ਕਹਿੰਦੇ ਜਿਹਨੇ ਹੰਕਾਰ ਰੂਪੀ ਸਿਰ ਵੱਢ ਕੇ ਰੱਖ ਦਿੱਤਾ ਗੁਰੂ ਦੇ ਅੱਗੇ, ਆਪਣੀ ਮਤ ਛੱਡ ਦਿੱਤੀ, ਗੁਰੂ ਦੀ ਮਤ ਗ੍ਰਹਿਣ ਕੀਤੀ, ਉਹ ਸੂਰਮੇ ਨੂੰ ਸੰਤ ਆਖਿਆ, ਉਹ ਗੁਰੂ ਦੇ ਅੰਕ ਸਮਾਇਆ, ਗੋਦ ਸਮਾਇਆ। ਦੂਸਰਾ ਜਿਹਨੇ ਪ੍ਰਤੱਖ ਗਰੀਬ ਗੁਰਬੇ ਲਈ ਧਰਮ ਦੀ ਖਾਤਰ, ਦੀਨ ਦੀ ਖਾਤਰ ਸਿਰ ਵਾਰ ਦਿੱਤਾ, ਉਹ ਸ਼ਹੀਦ ਗੁਰੂ ਦੀ ਗੋਦ ਵਿੱਚ ਸਮਾਉਂਦਾ ਹੈ। ਤੋ ਬਾਬਾ ਦੀਪ ਸਿੰਘ ਸੰਤ ਵੀ ਨੇ, ਸ਼ਹੀਦ ਵੀ ਨੇ, ਐਸੀ ਉਹਨਾਂ ਦੀ ਅਗੰਮੀ ਹਸਤੀ ਹੈ। ਪਰ ਜਦੋਂ ਵੀ ਯਾਦ ਕਰਦੇ ਆ ਉਹਨਾਂ ਦੇ ਨਾਮ ਅੱਗੇ ਧੰਨ ਧੰਨ ਲਫ਼ਜ਼ ਲਾਉਂਦੇ ਆ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰ ਇੱਥੇ ਤਰਕ ਹੋ ਜਾਂਦਾ ਵੀ 10 ਗੁਰੂ ਸਾਹਿਬਾਨਾਂ ਤੋਂ ਬਿਨਾਂ ਧੰਨ ਧੰਨ ਲਫ਼ਜ਼ ਕਿਸੇ ਅੱਗੇ ਲਾਉਣਾ ਨਹੀਂ ਚਾਹੀਦਾ। ਸ਼ਾਇਦ ਉਹਨਾਂ ਵੀਰਾਂ ਨੇ ਗੁਰਬਾਣੀ ਧਿਆਨ ਨਾਲ ਨਹੀਂ ਪੜ੍ਹੀ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਹਰ ਉਹ ਸਿੱਖ ਧੰਤਾ ਦੇ ਯੋਗ ਹੈ ਜਿਹਦਾ ਮੁੱਖ ਗੁਰੂ ਵੱਲ ਹੋਇਆ, ਉਹ ਗੁਰਮੁਖ ਹੋ ਨਿਬੜਿਆ। ਨਾਮ ਹਾਸਲ ਕਰਕੇ ਜਿਨੇ ਚੌਂਕੜਾ ਲਾਇਆ ਨਾਮ ਜਪਿਆ ਉਹ ਪੁੰਨਿਆ ਯੋਗ ਹੈ, ਉਹਦੀ ਜੈ ਜੈਕਾਰ ਹੋਈ, ਉਹਦੀ ਵਡਿਆਈ ਹੋਈ। ਇਸ ਗੁਰ ਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਅੱਜ ਕਈ ਵਾਰ ਤਰਕ ਉੱਠਦਾ ਹੈ ਬਾਬਾ ਦੀਪ ਸਿੰਘ ਦੇ ਸ਼ਹੀਦ ਗੰਜ ਇੰਨੀ ਰੌਣਕ ਕਿਉਂ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਦੇ ਸਿਧਾਂਤ ਤੇ ਚੱਲਦਾ ਹੈ ਉਹਨੂੰ ਸਦਾ ਹੀ ਨਮਸਕਾਰਾਂ ਆਉਂਦੀਆਂ ਨੇ। ਲੱਖ ਕਿਸੇ ਦਾ ਢਿੱਡ ਦੁਖੇ, ਸਾਧੂਆਂ ਦੀ ਮਹਿਮਾ ਘਟਦੀ ਨਹੀਂ ਹੈ, ਵਧਦੀ ਹੈ। ਤੇ ਵਧਾਉਣ ਵਾਲਾ ਆਪ ਹੀ ਬਾਪੂ ਗੁਰੂ ਰਾਮਦਾਸ ਹੈ, ਅਕਾਲ ਪੁਰਖ ਹੈ। ਤੋ ਐਸੇ ਮਹਾਂਪੁਰਸ਼ ਬਾਬਾ ਦੀਪ ਸਿੰਘ ਦਾ ਆਗਾਜ਼ ਮਾਘ ਦੇ ਮਹੀਨੇ 1739 ਬਿਕਰਮੀ ਸੰਮਤ ਭਾਈ ਭਗਤਾ ਤੇ ਬੀਬੀ ਜੀਵਨੀ ਇਹਨਾਂ ਦੇ ਗ੍ਰਹਿ ਵਿਖੇ ਪਹੁ ਵਿੰਡ ਅੰਮ੍ਰਿਤਸਰ ਦਾ ਲਾਹੌਰ ਦਾ ਇਲਾਕਾ ਜਿੱਥੇ ਹੁੰਦਾ ਹੈ। ਮਹਾਨ ਕੋਸ਼ ਦੇ ਵਿੱਚ ਭਾਈ ਭਗਤਾ ਜੀ ਬਾਰੇ ਲਿਖਿਆ ਹੈ, ਖਰਾ ਗੋਤ ਦੇ ਜੱਟ ਸਨ, ਵਾਹੀ ਖੇਤੀ ਕਰਨਾ ਇਹਨਾਂ ਦਾ ਕਰਮ ਸੀ। ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਪਰਿਵਾਰ ਪਹੁ ਵਿੰਡ ਅੱਜ ਵੀ ਰਹਿੰਦੇ ਨੇ। ਖੈਰ ਵੰਸ਼ ਦਾ ਕੁਲ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਬਾਣੀ ਨੇ ਉਸ ਕੁਲ ਨੂੰ ਧੰਨ ਕਿਹਾ ਜਿੱਥੇ ਮਹਾਂਪੁਰਸ਼ਾਂ ਦਾ ਆਗਾਜ਼ ਹੁੰਦਾ ਹੈ। ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ। ਹੇਲ ਟੂ ਦਾ ਮਦਰ, ਹੇਲ ਟੂ ਦਾ ਫਾਦਰ, ਹੇਲ ਟੂ ਦਾ ਲੀਨੇ। ਜੈ ਜੈਕਾਰ ਬਾਪੂ ਦੀ, ਜੈ ਜੈਕਾਰ ਮਾਈ ਦੀ, ਸਾਰੀ ਕੁਲ ਦੀ ਜੈ ਜੈਕਾਰ, ਜਿਨ੍ਹਾਂ ਦੇ ਗ੍ਰਹਿ ਵਿਖੇ ਮਹਾਂਪੁਰਸ਼ ਕੋਈ ਪ੍ਰਗਟ ਹੋਵੇ। ਔਰ ਮਹਾਂਪੁਰਸ਼ ਦੀ ਸੰਤ ਦੀ ਡੈਫੀਨੇਸ਼ਨ ਕੀ ਹੈ? ਕਿਹੜੇ ਸੰਤ ਦੀ ਮਾਈ ਕੁਲ ਬਾਪ ਧੰਨ ਹੈ? ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਜਿਨ੍ਹਾਂ ਹਰ ਸਾਹ ਦੇ ਨਾਲ ਨਾਮ ਜਪਿਆ, ਦਰਗਾਹ ਵਿੱਚ ਜਿਹੜੇ ਕਬੂਲ ਹੋਏ ਲੋਕ ਪ੍ਰਲੋਕ ਜਿਨ੍ਹਾਂ ਨੇ ਸਵਾਰ ਲਿਆ, ਉਹਨਾਂ ਦੀ ਕੁੱਲ, ਉਹਨਾਂ ਦੀ ਮਾਈ, ਉਹਨਾਂ ਦਾ ਬਾਪ ਧੰਨ ਹੈ। ਤੋ ਐਸੇ ਪਰਿਵਾਰ ਦੇ ਵਿੱਚ ਗੁਰਮਤੀਏ ਮਾਈ ਬਾਪ ਦੇ ਗ੍ਰਹਿ ਵਿਖੇ ਬਾਲਕ ਦਾ ਆਗਾਜ਼ ਹੋਇਆ ਤੇ ਪ੍ਰੇਮ ਦੇ ਨਾਲ ਨਾਮ ਰੱਖਿਆ ਦੀਪ, ਤੇ ਦੀਪਾ ਦੀਪਾ ਕਹਿ ਕੇ ਬੁਲਾਉਣਾ। ਹੁਣ ਦੀਪ ਦਾ ਅਰਥ ਤੁਸੀਂ ਸਮਝਦੇ ਹੀ ਹੋ, ਜੋ ਬੜਾ ਪ੍ਰਕਾਸ਼ਿਤ ਹੈ, ਚਮਕਣਾ ਹੈ, ਚਿਰਾਗ ਦੀਵਾ, ਚਮਕ ਵਾਲਾ। ਭਾਈ ਦੀਪਾ ਬਚਪਨ ਤੋਂ ਹੀ ਉਂਗਲੀ ਪਕੜ ਕੇ ਮਾਈ ਬਾਪ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕਰਨ ਆ ਜਾਂਦਾ ਹੈ। ਗੁਰਮਤੀਏ ਮਾਈ ਬਾਪ ਨੇ ਉਹਨਾਂ ਦੀ ਵੀ ਫਿਰ ਇੱਕੋ ਹੀ ਅਰਦਾਸ ਹੁੰਦੀ ਹੈ, ਅਰਦਾਸ ਕਰੀ ਪੂਰੇ ਗੁਰਪਾਸ, ਨਾਨਕ ਮੰਗੈ ਹਰ ਧੰਨ ਰਾਸ। ਐ ਗੁਰੂ ਪਰਮੇਸ਼ਰ, ਸਾਡੇ ਫਰਜ਼ੰਦ ਨੂੰ ਹਰ ਧੰਨ ਬਖਸ਼ ਦਿਓ, ਸਿੱਖੀ ਦਾ ਧਾਰਨੀ ਬਣਾ ਲਓ। ਅਰਦਾਸ ਸੁਣੀ ਗਈ, ਬਚਪਨ ਤੋਂ ਹੀ ਭਾਈ ਦੀਪਾ ਸਿੱਖੀ ਦਾ ਧਾਰਨੀ ਬਣਿਆ, ਜਵਾਨੀ ਚ ਕਦਮ ਰੱਖਿਆ, 18 ਕੁ ਵਰਿਆਂ ਦੀ ਉਮਰ ਹੈ। ਮਾਝੇ ਦੀਆਂ ਸੰਗਤਾਂ ਨੰਦਾਂ ਦੀ ਪੁਰੀ ਚੱਲੀਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ। ਭਾਈ ਦੀਪੇ ਨੂੰ ਬਾਬਾ ਭਗਤਾ ਜੀ, ਬੀਬੀ ਜਿਉਣੀ ਜੀ ਲੈ ਕੇ ਚੱਲ ਪਏ। ਆਪੋ ਆਪਣਾ ਦਸਵੰਧ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਰੱਖਿਆ, ਮੱਥਾ ਟੇਕਿਆ। ਗੁਰੂ ਦਾ ਸਿਧਾਂਤ ਹੈ, ਕੋਈ ਪੁਜਾਰੀ ਦਾ ਸਿਸਟਮ ਨਹੀਂ ਹੈ ਦਸਵੰਧ ਕੱਢਣਾ, ਵੀ ਨੌ ਹਿੱਸੇ ਸਿੱਖ ਦੇ, ਦਸਵਾਂ ਗੁਰੂ ਦਾ। ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਜਿੰਨੀ ਮਾਇਆ ਤੁਸੀਂ ਗੁਰੂ ਘਰ ਗੋਲਕ ਵਿੱਚ ਪਾਉਂਦੇ ਹੋ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹਾ ਪਛਾਣੈ ਸੇ, ਨਾਮ ਜਪੋ ਕਿਰਤ ਕਰੋ ਵੰਡ ਛਕੋ। ਔਰ ਤੁਹਾਡੇ ਦਸਵੰਧ ਨਾਲ ਹੀ ਫਿਰ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਬੜੇ ਬੜੇ ਗੁਰਧਾਮ ਸਾਰੇ ਜਾਂਦੇ ਨੇ ਜਿੱਥੋਂ ਸਿੱਖੀ ਪ੍ਰਫੁੱਲਤ ਹੁੰਦੀ ਹੈ। ਸਾਰੀਆਂ ਸੰਗਤਾਂ ਨੇ ਆਪੋ ਆਪਣਾ ਦਸਵੰਧ ਗੁਰ ਚਰਨਾਂ ਵਿੱਚ ਭੇਟ ਕੀਤਾ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਇੱਥੇ ਸੱਜੇ ਨੇ, ਬਾਪੂ ਕਲਗੀਧਰ ਤਖ਼ਤ ਤੇ ਬੈਠੇ, ਤੁਹਾਡੇ ਮੇਰੇ ਵਰਗੇ ਲੱਖਾਂ ਭਿਖਾਰੀ ਚਰਨਾਂ ਵਿੱਚ ਝੋਲੀਆਂ ਅੱਡ ਕੇ ਅਰਦਾਸਾਂ ਕਰਨ। ਭਾਈ ਦੀਪੇ ਨੇ ਚਿਹਰੇ ਵੱਲ ਵੇਖਿਆ। ਉਹਦੇ ਬਾਅਦ ਮੈਂ ਤੇ ਮੇਰੀ ਭੁੱਲ ਗਈ, ਤੂੰ ਹੀ ਤੂੰ ਦੀ ਰੱਟ ਰਹਿ ਗਈ। ਸੋਹਣਾ ਹੀ ਐਡਾ ਹੈ ਕਲਗੀਧਰ ਬਾਪੂ। ਭਾਈ ਨੰਦ ਲਾਲ ਕਹਿੰਦੇ ਸਰੂਹੇ ਜ਼ਮੀਨ ਤੇ ਉਹਦੇ ਵਰਗਾ ਸੁਨੱਖਾ ਕੋਈ ਦੂਜਾ ਪੈਦਾ ਨਹੀਂ ਹੋਇਆ। ਸਾਹਮਣੇ ਬੈਠੇ ਭਾਈ ਨੰਦ ਲਾਲ ਫਾਰਸੀ ਵਿੱਚ ਵਚਨ ਕਰਦੇ ਨੇ, ਦਾਈ ਮੋ ਪਾਇੰਦੇ ਗੁਰੂ ਗੋਬਿੰਦ ਸਿੰਘ, ਫਰਖੋ ਫਰਖੁੰਦੇ ਗੁਰੂ ਗੋਬਿੰਦ ਸਿੰਘ। ਕਹਿੰਦੇ ਸਿੱਖੋ, ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਾ, ਦਾਈਮ ਸਦਾ ਪਾਇੰਦੇ ਰਹਿਣ ਵਾਲਾ ਜੋ ਵਾਹਿਗੁਰੂ ਹੈ, ਉਹ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਦੁਨੀਆਂ ਤੇ। ਔਰ ਉਹ ਫਾਰੁਖ ਬਹੁਤ ਜ਼ਿਆਦਾ ਮੁਬਾਰਕ ਹੈ, ਸੁੰਦਰ ਹੈ, ਫਰਖੁੰਦੇ ਪਵਿੱਤਰ ਤੋਂ ਵੀ ਪਵਿੱਤਰ ਹੈ, ਉਹਦੀ ਹਸਤੀ ਐਸੀ ਬੁਲੰਦ ਹੈ। ਬਾਣੀ ਚਾਹੁੰਦਾ ਨਾ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ, ਚੌਵਾਂ ਯੁੱਗਾਂ ਵਿੱਚ ਹੀ ਜਿਹੜਾ ਵਾਹਿਗੁਰੂ ਹੈ ਉਹੀ ਗੁਰੂ ਗੋਬਿੰਦ ਸਿੰਘ ਹੈ, ਗੁਰੂ ਨਾਨਕ ਸਾਹਿਬ ਹੈ। ਸੋਹਣਾ ਏਦਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ, ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ। ਬੜਾ ਸੁੰਦਰ ਸਰੂਪ ਹੈ, ਉਹਦੇ ਤੋਂ ਵਾਰੇ ਜਾਈਏ, ਐਸਾ ਸੁਹੱਪਣ ਹੈ ਗੁਰੂ ਦੇ ਚਿਹਰੇ ਤੇ। ਦਰਸ਼ਨ ਕਰਕੇ ਭਾਈ ਦੀਪਾ ਗੁਰੂ ਦਾ ਹੋ ਕੇ ਰਹਿ ਗਿਆ। ਥੋੜਾ ਸਮਾਂ ਲੰਘਿਆ, ਮਾਝੇ ਦੀਆਂ ਸੰਗਤਾਂ ਵਾਪਸ ਆਪਣੇ ਇਲਾਕੇ ਨੂੰ ਮੁੜਨ ਲੱਗੀਆਂ। ਭਾਈ ਦੀਪਾ ਦੀ ਵੇਰ ਗਏ, ਕਿਉਂਕਿ ਹਾਲਤ ਐਸੀ ਬਣ ਗਈ ਸੀ, ਗੁਰ ਜੀ ਕੇ ਦਰਸ਼ਨ ਕਹੋ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ। ਬਲ ਦਾ ਮਤਲਬ ਹੁੰਦਾ ਬਲੀ ਦੇਣੀ, ਗੁਰੂ ਤੋਂ ਆਪਾਂ ਵਾਰ ਦਵਾਂ। ਗੁਰੂ ਦੇ ਨਾਮ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ ਹੁਣ ਜੀਉਣਾ ਨਹੀਂ ਹੁੰਦਾ। ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ, ਕਿਉਂਕਿ ਗੁਰੂ ਪਰਮੇਸ਼ਵਰ ਦਾ ਸਰੂਪ ਹੈ। ਮੈਂ ਸੇਵਾ ਵਿੱਚ ਰਹਿਣਾ ਹੈ, ਕਿਉਂ ਸੇਵਾ ਵਿੱਚ ਰਹਿਣਾ ਹੈ, ਸਫਲ ਜਨਮ ਹੋਵੇ ਪ੍ਰਵਾਨ, ਗੁਰਪਾਰ ਬ੍ਰਹਮ ਨਿਕਟ ਕਰ ਜਾਣ, ਕਿਉਂਕਿ ਜੀਵਨ ਸਫਲਾ ਹੀ ਗੁਰੂ ਦੀ ਸੇਵਾ ਚੋਣਾ ਹੈ। ਇਸ ਪ੍ਰਕਾਰ ਦੇ ਨਾਲ ਮਾਝੇ ਦੀਆਂ ਸੰਗਤਾਂ, ਭਾਈ ਭਗਤਾ ਬੀਬੀ ਜੀਵਣੀ ਇਹ ਮੁੜ ਗਏ ਵਾਪਸ ਆਪਣੇ ਇਲਾਕੇ ਨੂੰ, ਤੇ ਭਾਈ ਦੀਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਰਹਿ ਗਿਆ। ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਕੇ ਖੰਡੇ ਦੀ ਪੌ ਸ਼ਕੀ ਭਾਈ ਦੀਪਾ ਬਾਬਾ ਦੀਪ ਸਿੰਘ ਹੋਰ ਨਿਬੜਿਆ। ਸ਼ਸਤਰ ਅਤੇ ਸ਼ਾਸਤਰ ਵਿੱਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਸਿੱਖਾਂ ਵਿੱਚ ਸਭ ਤੋਂ ਉੱਚਾ ਰੁਤਬਾ ਉਸ ਵਕਤ ਭਾਈ ਮਨੀ ਸਿੰਘ ਦੀਵਾਨ ਦਾ ਸੀ, ਉਹਨਾਂ ਪਾਸੋਂ ਹਾਸਲ ਕੀਤੀ। ਅਰਬੀ, ਫਾਰਸੀ, ਹਿੰਦੀ, ਗੁਰਮੁਖੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਸਹਿਸਕ੍ਰਿਤੀ, ਹਰ ਭਾਸ਼ਾ ਵਿੱਚ ਮਹਾਰਤ ਹਾਸਲ ਕੀਤੀ ਬਾਬਾ ਦੀਪ ਸਿੰਘ ਨੇ। ਤੇ ਜਿੱਥੇ ਸ਼ਸਤਰ ਦੀ ਗੱਲ ਹੈ, ਤੀਰ ਅੰਦਾਜ਼ੀ, ਘੋੜ ਸਵਾਰੀ, ਨੇਜੇਬਾਜ਼ੀ, ਉਹਦੇ ਚ ਵੀ ਨਿਪੁੰਨ ਹੋ ਗਏ। ਸਿੱਖ ਨੂੰ ਹੁਕਮ ਹੈ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਸਿੱਖ ਰਾਜਾ ਜੋਗੀ ਹੈ। ਕਈ ਕਹਿ ਦਿੰਦੇ ਜੀ ਸਿਆਸਤ ਨੂੰ ਧਰਮ ਨਾਲੋਂ ਵੱਖਰਾ ਕਰੋ, ਤੁਸੀਂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਅਕਾਲ ਤਖ਼ਤ ਚਰਨਾਂ ਵੱਲ ਸ਼ਕਤੀ ਦਾ ਕੇਂਦਰ ਹੈ, ਭਗਤੀ ਤੇ ਸ਼ਕਤੀ ਇਕੱਠੀ ਰੱਖੀ ਹੈ ਇੱਕੇ ਕੰਪਲੈਕਸ ਵਿੱਚ। ਏਦਾਂ ਹੀ ਭਗਤੀ ਦਾ ਕੇਂਦਰ ਸਿਰਾਣੇ ਹੈ, ਸ਼ਕਤੀ ਦਾ ਕੇਂਦਰ ਚਰਨਾਂ ਵੱਲ ਹੈ। ਉਹਦਾ ਕਾਰਨ ਹੈ ਭਗਤੀ ਸਿਰ ਤੇ ਰਵੇ, ਸ਼ਕਤੀ ਅਧੀਨ ਰਵੇ, ਨੇਕਨਾਮੀ ਰਾਜਾ ਬਣਦਾ ਮਹਾਰਾਜਾ ਰਣਜੀਤ ਸਿੰਘ ਵਰਗਾ। ਭਗਤੀ ਘੱਟ ਜਾਵੇ, ਸ਼ਕਤੀ ਵੱਧ ਜਾਵੇ ਤੇ ਨਿਰਦਈ ਹੋ ਨਿਬੜਦਾ ਇਨਸਾਨ ਔਰੰਗਜ਼ੇਬ ਵਾਂਗੂ, ਇੰਦਰਾ ਗਾਂਧੀ ਵਾਂਗੂ। ਤੋ ਸਮਝਿਓ, ਸ਼ਕਤੀ ਦੇ ਉੱਤੇ ਭਗਤੀ ਦਾ ਕੁੰਡਾ ਸਦੀਵੀ ਹੈ, ਰਹਿਣਗੇ ਇਕੱਠੇ ਹੀ ਏ। ਸ਼ਕਤੀ ਚਰਨਾਂ ਦੇ ਭਗਤੀ ਰੁਤਬਾ, ਭਗਤੀ ਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ, ਸ਼ਕਤੀ ਚਰਨਾਂ ਚ ਦਸਮ ਗ੍ਰੰਥ ਸਾਹਿਬ। ਕੇ ਸਿਧਾਂਤ ਚੱਲਦਾ ਹੈ ਸਿੱਖੀ ਦੇ ਵਿੱਚ, ਸਿੱਖ ਰਾਜਾ ਜੋਗੀ ਹੈ, ਰਾਜਸੀ ਪੱਖ ਵੀ ਰੱਖਦਾ ਹੈ, ਖਾਲਸਾ ਰਾਜ ਦੀ ਬਾਤ ਵੀ ਪਾਉਂਦਾ ਹੈ, ਜੋਗੀ ਰੱਬ ਨਾਲ ਜੋੜ ਵੀ ਹੈ, ਇਹਦਾ ਰੱਬ ਨੂੰ ਵੀ ਚੇਤੇ ਰੱਖਦਾ ਹੈ। ਤੇ ਸਾਡਾ सिखी का फलसफा है। तो बाबा दीप सिंह राजे जोगी हो निबड़े, शस्त्र शास्त्र विद्या विच निपुण हो गए, हुण साडे को दोवें ही नहीं रहे, ना तो शस्त्र ही रहा ना तो गतका ही खेडते हैं, जंगजू किरिया नूं अंजाम ही नहीं दिंदे, ते ना शास्त्र ही पढ़ते हैं, भाव धार्मिक ग्रंथां दा अध्ययन ही करते हैं, दोनों ही नहीं रहे हुण सिखां दे कोल। सियाणे बणीए इधर नूं मुड़ीए। खैर समा आया 1703 ईस्वी का, कोई 1760 बिक्रमी संमत ला लो। संगतां फिर माझे दीआं गुरदर्शनां लई आईआं, भाई भगता बीबी जीवनी आके बेनती करदे ने, महाराज असीं दीपे नूं पिंड लै जाइए। गुरदेव सजे तख्त ते आवाज दित्ती, एक नौजवान गुरु का प्यारा दरबार विच आ रहा है, कलियां वाला चोला, उच्चा लम्मा कद, वड्डा दमाला, शस्त्र धारे हुए ने कमर कस्से दे विच, चक्कर झुल रहे ने। जदों सावे आया सह सुभाव मापिया के गलुए चो निकलिया, आ दीपे पुत, ते कलगीधर पातशाह उथे फिर गलुए चो बोल कढ़दे ने, हुणे दीपा नहीं रह गया, अमृत छाके दीप सिंह बन गया है। सिंह का अद्धा नाम नहीं लईदा, महाराज घर लै जाइए बेनती है। गुरदेव ने आग्या दित्ती ते नाल हुक्म कीता, बाबा दीप सिंह जी गुरु नानक दा सिख जिथे भी रहिंदा है नाम जपदा ते होरां नूं नाम जपाउंदा है। बाणी तुसीं पढ़दे हो ना, कीर्तन नाम सिमरत रहो जब लग घट सास, जिने तेरे अंदर साह ने वाहिगुरु की कीर्ति गाउंदा रहे। गुरु नानक दा घर सिख दा घर धर्मशाला ही हुंदा है, गुरुद्वारा ही हुंदा है। घर घर अंदर धर्मशाल होवे कीर्तन सदा विसोआ, जिथे भी किधरे सिख है वह कीर्तन करे कीर्ति गावे, उहदा घर ही गुरुद्वारा है। तो जिथे भी रहना सिखी नूं प्रफुल्लित करना है। बाबा दीप सिंह जाना नहीं सी चाहुंदे, गुरां दा हुक्म मापिआं दा प्रेम, चले गए ओह विंड। समा आया 1704 ईस्वी 1761 बिक्रमी संमत दा, औरंगजेब भारत वर्ष ते जुल्म करदा है, गुरु गोबिंद सिंह उसनू रोकदे ने, झगड़ा खड़ा हो गया। बाई धार दे राजे मुगलिया सल्तनत दीआं फौजां ने रल के आनंदां दी पुरी नूं घेरा पाया। अल्लाह यार खां कहिंदे ने, सिंघों से बिस्त चंद जाए शैखो शाब थे, सिंघां नालों 20 गुणा वध गिणती दुश्मन दी। इतिहासकार कहिंदे गुरु गोबिंद सिंह पातशाह कोल 10,000 सूरमा आनंदां दी पुरी अंदर, सेवादार भी ने, चाकर भी ने, नौकर भी ने, टहलुए भी ने, प्रेम भावना नाल शरसार भी ने, ते कुछ तनखाइए भी ने। दूसरी तरफ बिस्त चंद फारसी च 20 गुणा नूं आंदे ने, 2,00,000 हो गया दुश्मन नाल, फिर गुजर रंगड़ लुटेरे तो 2-2.5 लाख दे दरम्यान फौजा घेरा पै गया। 7 महीने युद्ध चलिया, जित हार किसे दी नहीं होई। अखीर झूठियां कसमां मुगलिया सल्तनत बाई धार दे राजिआं वल्लों खाधियां गईआं। बड़ा सोहणा जफरनामे च कलगीधर ने लिखिआ, कसे कौले कूरा कुनद एतबार, आदा रोज़ आखिर शबद मर्द खार। अय औरंगजेब, जिहड़ा व्यक्ति कुरान की कसम उत्ते भरोसा करदा है उन्हूं खुआर ही होना पैंदा, क्योंकि तेरे वर्गे झूठे मुसलमान उन्हूं खुआरी दिंदे ने। मैं धर्मगुरु होके गैर मुसलमान होके मुसलमाना दे धर्म दे ग्रंथ दी कसम दा भरोसा कीता, तू मुसलमान होके कसम तोड़ दित्ती। तो इदा हरे शेपो दी रात 1761 बिक्रमी संमत आनंदपुर छड्या सी, दुश्मन पिठ ते आण पिया। सत पो सरसा दे कंडे युद्ध होया, 8 पो चमकौर दी गड़ी युद्ध होया, बाबा जीत सिंह जुझार सिंह वड्डे साहिबजादे कलगीधर पातशाह दे शहीद होए। 8 पो दी रात तीरां दी वरखा करदा तिन्ना लोकां दा खसम, ताड़ी ते ताड़ी लाउंदा ख्वाजा महमूद नूं वंगारदा गुरु गोबिंद सिंह, गिदड़ां दीआं डारां नूं डाक के चमकौर दी गड़ी चों निकलिया। 9 पो दी सवेर माछीवाड़े साहिब पहुंचे, बाणी आंदी है, गुरु नाल तुल ना लग गई खोज डिठा ब्रह्मांड, देर इज नन टू कंपेयर विद गुरु गोबिंद सिंह। बंदिया की गिणती उहदे अगे कीड़िया के झुंड नालों वध के कुछ नहीं है, जदों मर्जी उड़ा के निकल जाए, एडी वड्डी ताकत है गुरु की। खैर 1700-1761 बिक्रमी संमत बाबा जोरावर सिंह बाबा फतेह सिंह 9-7 साल दे साहिबजादे शहादत की अवधि पा गए, सरहद दियां नीयां च चिणे गए, माता गुजरी जी शहीद होए। गुरु गोबिंद सिंह पातशाह ने दीने कांगड़ जित दी चिट्ठी औरंगजेब नूं जफरनामा लिखिया। भाई दया सिंह नूं देख करके जफरनामा दखण वल तोरिया, आप मालवे दियां संगतां नूं तार दे खिदराणे दी ढाब पहुंचे। इथे नाजम वजीर खां ने हमला किया, कोई 10,000 फौज है उहदे कोल। पंथ प्रकाश विच ज्ञानी ज्ञान सिंह ने लिखिया है, मिट्टी च मिलाया गुरु गोबिंद सिंह ने मुगलिया सल्तनत दियां फौजां नूं। इथे ही फिर भाई महा सिंह ने सिंघां नूं नजात दवाई, मुक्ति दवाई। वह 40 मुक्ते प्रफुल्लित होए, खिदराणे की ढाब का नाम पै गया मुक्तसर साहिब। इथों महाराज साबो की तलवंडी गए, जंग का कमर कसा खोलिया, दम लिया, उस जगह का नाम पै गया दमदमा साहिब। सारी संगत नूं पता लग्या गुरु गोबिंद सिंह पातशाह दमदमा साहिब टिके ने। दूर दरेडियों संगतां आउण लगियां, बाबा दीप सिंह भी फिर उथे पौगिंड तों चल के पहुंचे गुरचरणा विच सेवा लई। दूसरी तरफ सरसा दे कंडे विछोड़े विच माता सुंदर कौर, माता साहिब कौर, मामा किरपाल चंद, भाई मनी सिंह आदिक होर सिंह जिहड़े रोपड़ थानी दिल्ली गए सी, इह दिल्लियों चल के पहुंच गए ने दमदमा साहिब गुरचरणा दे विच। पुछिया माता सुंदर कौर माता साहिब कौर ने, ऐ गुरु गोबिंद सिंह पातशाह साडे लाल नहीं दिखदे साहिबजादे, ते तुहाडे वल हाथ हुलार के कलगी धरने आखिया इन पुत्रन के शीस उपर, वार दिए सुत चार, चार मुए तो क्या भया जीवत कई हजार, असिखी दी खेती हरी करन लई मैं अपने चौहां बच्चियां दा लहू इन्हां दियां जड़ां विच पा दिता है। चार मुए ने सिखी मेरी हरी भरी है प्रफुल्लत है। खैर महाराज ने खालसे नूं बेअंत बख्शिशां कीतियां, माता साहिब कौर दी झोली खालसा पाया। कहिंदे बिंदी वंश ते मिट जांदी है, नादी वंश है खालसा, ना शब्दी मिटदा है, शब्द तो अमृत तैयार हुंदा है, ते अमृत छकण वाला नादी फरजंद बन जांदा है, तो ये नादी वंश कदे नहीं मिटेगी। भाई मनी सिंह ने गल पल्ला पाके एक बेनती कीती, महाराज गुरु ग्रंथ साहिब दी बाणी, दसम ग्रंथ दी बाणी तुरों आए बोल ने, असी दुनियावी लोक दुनियावी पिंगल व्याकरण अनुसार जदों पढ़ते हैं गलती हो जाती है, अर्थ करते हैं अनर्थ हो जाता है। परलोक दे बोल ते परलोक दा मालक अकाल पुरख ही इस लोक विच गुरु गोबिंद सिंह बन के आया है, तो अपने लोक दी बाणी सानू शुद्ध उचारण अर्थ पाठ बोध किवें करना है सिखाउणा कर। तुरकी बाणी आई इन सगली चिंत मिटाइए, तुरों आई बाणी है, गुरु आशे अनुसार सानू अर्थ करने आ जाण। याद रखियो कई बार ना असीं सियाणप वरतदे हां, कदे बिंदियां ला लईआं, कदे टिप्पियां ला लईआं, कदे टिप्पियां डातियां, कदे बिंदियां डातियां। ओ भाई जी पूरे का किया सब किश पूरा, घट वध किश नाही, गुरु परमेश्वर पूरा है। हिन बिन जिस तरह उन्हें बाणी लिखी है उसे तरह ही पढ़ो, उसे तरह ही गां पबलिश करो। अपनी सियाणप नाल लैंग्वेज चेंज होण दे कारण बिंदियां टिप्पियां ना लाया करो, हर 10 साली 15 साली 20 साली लैंग्वेज बदल जाती है। मान लो वधाइया लफ्ज है, उदो बिना बिंदी तो गाया जाता है, उदा ही लिखा गया, हुण बिंदी ला के बोलिया जाता वधाइया। जे तुसी अज बिंदियां ला दित्तियां गुरु ग्रंथ साहिब च, कल नूं 10 साली फिर लैंग्वेज बदल जाएगी, फिर उडाउंदे फिरे बिंदियां। एक होर सौखा समझा दवां, जिन्नी तुहाडी पंजाबी शुद्ध है ना उन्नी तुहाडे बच्चियां दी शुद्ध नहीं हुंदी, और तुहाडे बच्चियां दी डिक्शनरी विचों कई बार वह शब्द लोप हो जाते जिहड़े पिछे तुसी वरतदे रहे। अजोके समें च अल्फाज होर तरह बोले जाते हैं, अज पबलिश तुसी करदे हो गुरु ग्रंथ साहिब, कल नूं इसे प्रेस विच तुहाडे बच्चे आ गए, ਜਿੰਨੀ ਕੁ ਉਹਨਾਂ ਨੂੰ ਲੈਂਗੁਏਜ ਆਉਂਦੀ ਹੋਈ ਉਹਨਾਂ ਉਹਦੇ ਅਨੁਸਾਰ ਸ਼ਬਦਾਂ ਨੂੰ ਢਾਲ ਲੈਣਾ, ਸ਼ਬਦਾਂ ਦਾ ਅਨਰਥ ਹੋ ਜਾਣਾ। ਸਿਆਣਾ ਗੁਰੂ ਤੋਂ ਕੋਈ ਨਹੀਂ, ਪ੍ਰੋਫੈਸਰ ਹੋਵੇਗਾ ਤੂੰ ਆਪਦੇ ਘਰ ਹੈ, ਡਾਕਟਰੇਟ ਹੋਵੇਗੀ ਆਪਣੇ ਘਰ ਰੱਖ ਕੇ ਆ। ਜੋ ਦਮਦਮੀ ਬੀਟ ਤੇ ਲਿਖਿਆ ਗਿਆ, ਜੋ ਲੱਥਾ ਬਾਬਾ ਦੀਪ ਸਿੰਘ ਨੇ ਕਰ ਲਿਆ, ਉਹਦੇ ਵਿੱਚ ਆਪਣੀ ਮਨਮਤ ਘੁਸੇੜਨੀ ਛੱਡ ਦਿਓ। ਭਾਵੇਂ ਕੋਈ ਧਾਰਮਿਕ ਸੰਸਥਾ ਹੈ, ਭਾਵੇਂ ਕੋਈ ਜਥੇਬੰਦੀ ਹੈ, ਸੰਪਰਦਾਇ ਹੈ, ਗੁਰੂ ਨੇ ਜੋ ਲਿਖ ਦਿੱਤਾ ਪੱਥਰ ਤੇ ਲਕੀਰ ਹੈ। ਕਦੇ ਕੁਰਾਨ ਵਾਲਿਆਂ ਨੂੰ ਸਮਝੋ, ਪੁੱਛੋ, ਅੱਜ ਅਰਬੀ ਫਾਰਸੀ ਵਿੱਚ ਬਹੁਤ ਚੇਂਜਿਸ ਆ ਗਈਆਂ, ਜੋ ਹਕਾਇਤਾਂ ਨੇ ਤਬਦੀਲ ਕਰ ਲਵੋ। ਕਹਿੰਦੇ ਨਹੀਂ, ਮੁਹੰਮਦ ਸਾਹਿਬ ਦੇ ਬੋਲ ਨੇ ਜੋ ਵੱਡੇ ਵਡੇਰਿਆਂ ਲਿਖੇ ਨੇ, ਅਸੀਂ ਤਬਦੀਲ ਨਹੀਂ ਕਰਨੇ। ਲੱਖ ਵਾਰ ਲੈਂਗੁਏਜ ਚੇਂਜ ਹੋ ਜਾਵੇ। ਹੁਣ ਮੰਨ ਲਓ ਅਮਰੀਕਾ ਕੈਨੇਡਾ ਵਿੱਚ ਪਬਲਿਸ਼ ਕਰਨਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਉੱਥੇ ਸਾਡੇ ਬੱਚੇ ਟੁੱਟੀ ਜੀ ਪੰਜਾਬੀ ਬੋਲਦੇ ਨੇ, ਉਹਨਾਂ ਆਪਦੇ ਹਿਸਾਬ ਨਾਲ ਅਲਫਾਜ਼ ਪ੍ਰੈਸ ਵਿੱਚ ਛਾਪ ਲੈਣੇ ਨੇ ਜਿੱਦਾਂ ਉਹ ਪ੍ਰੋਨਾਊਂਸ ਕਰਦੇ ਨੇ, ਤੋ ਪ੍ਰੋਨਾਊਂਸੀਏਸ਼ਨ ਦੇ ਹਿਸਾਬ ਨਾਲ ਛਾਪੇ ਨਹੀਂ ਬਣਦੇ। ਛਾਪੇ ਬਣਦੇ ਨੇ ਪ੍ਰਾਚੀਨ ਬੀੜਾਂ ਵੇਖ ਕੇ। ਤੋ ਆਪਣੀਆਂ ਸਿਆਣਪਾਂ ਘਰ ਰੱਖੋ, ਗੁਰੂ ਦੇ ਸਿਧਾਂਤ ਨੂੰ ਫੋਲੋ ਕਰੋ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ, ਗੁਰੂ ਅਕਾਲ ਸਰੂਪ ਹੈ, ਜੋ ਕਰ ਦਿੱਤਾ ਉਹਨੇ ਠੀਕ ਕੀਤਾ। ਗੁਰਦੇਵ ਤੁਸੀਂ ਸਾਨੂੰ ਬਾਣੀ ਪੜ੍ਹਨੀ ਸਿਖਾਓ, ਅਰਦਾਸ ਕਰਿਆ ਕਰੋ, ਤੁਸੀਂ ਅਰਥ ਸਿਖਾਓ, ਸਾਡੀ ਆਪਣੀ ਮਤ ਪਿੱਛੇ ਰਹਿ ਜਾਵੇ, ਤੇਰੀ ਮਤ ਅੱਗੇ ਕਰੀਏ ਬਾਪੂ। ਜਦੋਂ ਆਖਿਆ ਭਾਈ ਮਨੀ ਸਿੰਘ ਨੇ ਗੁਰਦੇਵ, ਕਹਿੰਦੇ 1661 ਬਿਕਰਮੀ ਸੰਮਤ। ਭਾਈ ਗੁਰਦਾਸ ਕੋਲੋਂ ਰਾਮਸਰ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਨੇ ਜੋ ਬੀੜ ਲਿਖਵਾਈ, ਜਿਹਨੂੰ ਕਰਤਾਰਪੁਰੀ ਬੀੜ ਆਖੀਦਾ, ਕਰਤਾਰਪੁਰ ਧੀਰਮਲ ਜੀ ਕੋਲ ਪਈ ਹੈ, ਬੀੜ ਲੈ ਆਓ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰ ਲਾਂਗੇ, ਨਾਲੇ ਤੁਹਾਨੂੰ ਉਹਦੇ ਤੋਂ ਪਾਠ ਬੋਧ ਦੀ ਸੋਝੀ ਦੇ ਦੇਵਾਂਗਾ, ਅਰਥ ਸੁਣਾਵਾਂਗਾ। ਗਏ ਧੀਰਮਲ ਕੋਲ ਮੁਖੀਏ ਸਿੰਘ, ਉਹਨੇ ਤਰੱਕੀ ਬੜਾ ਵੱਡਾ ਕੀਤਾ। ਉਹ ਕਹਿੰਦੇ ਸਿੱਖੋ, ਗੁਰੂ ਨਾਨਕ ਸਾਹਿਬ ਆਂਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾ ਲੋ। ਅਕਾਲ ਪੁਰਖ ਨਿਰਗੁਣ ਸਰੂਪ ਦੀ ਬਾਣੀ ਹੈ, ਭਾਈ ਲਾ ਲੋ ਮੈਂ ਸਰਗੁਣ ਸਰੂਪ ਗੁਰੂ ਨਾਨਕ ਬਾਣੀ ਲੈ ਕੇ ਆਇਆ। ਸਿੱਖੋ, ਤੁਹਾਡਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਰੂਪ ਹੈ, ਤੁਸੀਂ ਆਂਦੇ ਹੋ, ਤੇ ਜੇ ਗੁਰੂ ਨਾਨਕ ਧੁਰੋਂ ਬਾਣੀ ਲੈ ਕੇ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਵੀ ਧੁਰੋਂ ਲੈ ਆਵੇ, ਨਕਲ ਮਾਰਨ ਲਈ ਬੀੜ ਕਿਉਂ ਮੰਗਦਾ ਫਿਰਦਾ ਮੇਰੇ ਕੋਲੋਂ? ਤਰਕ ਹੋ ਗਿਆ ਬਹੁਤ ਵੱਡਾ। ਸਿੰਘ ਮੁੜ ਗਏ ਵਾਪਸ ਖਾਲੀ ਹੱਥ, ਜਾ ਕੇ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਹੇ ਪਾਤਸ਼ਾਹ, ਧੀਰਮਲ ਜੀ ਇਹ ਬਚਨ ਕਰਦੇ ਨੇ, ਹੁਣ ਧਿਆਨ ਦਿਓ, ਉਦੋਂ ਹੋਰ ਵੀ ਬੀੜਾਂ ਮੌਜੂਦ ਨੇ, ਕਰਤਾਰਪੁਰੀ ਬੀੜ ਤੋਂ ਲਹਿਦਾ, ਇੱਕ ਡਰੌਲੀ ਵਿਖੇ ਮਾਲਵੇ ਚ ਨੇੜੇ ਹੀ ਦਮਦਮਾ ਸਾਹਿਬ ਤੋਂ ਬੀੜ ਪਈ ਸੀ, ਨੰਦ ਚੰਦ ਵਾਲੀ ਬੀੜ, ਜਿਹੜੀ ਉਦਾਸੀ ਮਹਾਂਪੁਰਸ਼ਾਂ ਨੇ ਸਾਧੂਆਂ ਨੇ ਲਿਖੀ, ਗੁਰੂ ਗੋਬਿੰਦ ਸਿੰਘ ਦੇ ਦਸਵਤ ਕਰਵਾਉਣੇ ਨੇ, ਸਿਗਨੇਚਰ ਲੈਣੇ ਨੇ, ਨੰਦ ਚੰਦ ਨੇ ਇਹ ਕਹਿ ਕੇ ਬੀੜ ਲੈ ਲਈ ਔਰ ਲੈ ਕੇ ਬੀੜ ਦੌੜ ਗਿਆ ਆਨੰਦਪੁਰੋਂ। ਦੂਸਰੀ ਬੀੜ ਜਦੋਂ ਗੁਰੂ ਅਰਜਨ ਸਾਹਿਬ ਨੇ ਭਾਈ ਬੰਨੋ ਨੂੰ ਆਖਿਆ, ਜਾਓ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਅੰਗ ਲਾਹੌਰ ਲੈ ਜਾਓ, ਜਿਲਦ ਬਣਾ ਲਿਆਓ, ਤੋ ਭਾਈ ਬੰਨੋ ਨੇ ਉਸ ਬੀੜ ਦਾ ਉਲੱਥਾ ਕਰ ਲਿਆ, ਕਾਪੀ ਕਰ ਲਿਆ, ਉਹ ਵੀ ਬੀੜ ਪਈ ਹੈ। ਪਰ ਹੁਣ ਜੇ ਕਿਸੇ ਬੀੜ ਤੋਂ ਗੁਰੂ ਗੋਬਿੰਦ ਸਿੰਘ ਬਾਣੀ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਪਾਠ ਬੋਧ ਸਿਖਾਉਂਦੇ ਨੇ, ਅਰਥ ਕਰਕੇ ਸੁਣਾਉਂਦੇ ਨੇ, ਤੋ ਸਿੱਖਾਂ ਅੰਦਰ ਉਹ ਤਰਕ ਬਣਿਆ ਹੀ ਰਹਿ ਜਾਣਾ ਹੈ, ਨਕਲ ਮਾਰੀ ਗਈ ਹੈ ਜੀ, ਗੁਰੂ ਨਾਨਕ ਵਾਲੀ ਜੋਤ ਨਹੀਂ ਹੈ, ਗੁਰੂ ਗੋਬਿੰਦ ਸਿੰਘ ਵਿੱਚ ਬਾਣੀ ਤੇ ਆਉਂਦੀ ਹੈ, ਜੋ ਤੋਹਾ ਜੁਗਤ ਸਾਈ ਸਹਿਕਾਇਆ, ਫੇਰ ਪਲਟੀ ਹੈ। ਗੁਰੂ ਗੋਬਿੰਦ ਸਿੰਘ ਤੇ ਕਹਿੰਦੇ ਨੇ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮਾ ਸ਼ਬਦਿਓ ਜ਼ਹਰੂ ਮਾਨਕ ਅਸਤ, ਮੈਂ ਪ੍ਰਭੂ ਦਾ ਸਰੂਪ, ਮੈਂ ਗੁਰੂ ਨਾਨਕ ਬਣ ਕੇ ਆਇਆ, ਮੈਂ ਗੁਰੂ ਗੋਬਿੰਦ ਸਿੰਘ ਤੇ ਮੈਂ ਹੀ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ, ਤੇ ਬਾਣੀ ਕਿਉਂ ਨਹੀਂ ਗਲਵੇ ਚੋਂ ਉਚਾਰਦੇ? ਮਹਾਰਾਜ ਨੇ ਧਾਰਿਆ, ਸਿੱਖਾਂ ਦਾ ਸ਼ੰਕਾ ਨਿਵਰਤ ਕਰਨਾ ਹੈ। ਕਹਿੰਦੇ ਭਾਈ ਮਨੀ ਸਿੰਘ, ਤੁਸੀਂ ਬਾਣੀ ਲਿਖੋਗੇ, ਬਾਬਾ ਦੀਪ ਸਿੰਘ ਜੀ ਤੁਸੀਂ ਕਲਮਾ ਘੜੋ, ਤੁਸੀਂ ਸ਼ਾਹੀ ਤਿਆਰ ਕਰੋ। ਬੈਠ ਗਏ ਚੌਂਕੜਾ ਲਾ ਕੇ ਦਮਦਮਾ ਸਾਹਿਬ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇੱਕ ਓਅੰਕਾਰ ਤੋਂ ਗਲੂਏ ਮੁਬਾਰਕ ਤੋਂ ਬਾਣੀ ਆਰੰਭ ਕੀਤੀ। 1820 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਲਿਖੀ ਤੇ ਰਾਗ ਮਾਲਾ ਤੇ ਜਾ ਕੇ ਮਹਾਰਾਜ ਨੇ ਸਮਾਪਤੀ ਕਰ ਦਿੱਤੀ। ਇਉਂ ਤਿੰਨਾਂ ਲੋਕਾਂ ਦੇ ਖਸਮ ਗੁਰੂ ਗੋਬਿੰਦ ਸਿੰਘ ਨੇ 9 ਮਹੀਨੇ 9 ਦਿਨਾਂ ਦੇ ਵਿੱਚ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ। ਅਰਦਾਸ ਹੋਈ, ਹੁਕਮਨਾਮਾ ਭਾਈ ਮਨੀ ਸਿੰਘ ਨੇ ਲਿਆ, ਟੋਡੀ ਮਹੱਲਾ ਪੰਜਵਾਂ। ਸਤ ਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਸ਼੍ਰੀ ਮੁਖਵਾਕ ਤੋਂ ਵਾਧਾ, ਇਹ ਜਿਹੜੀ ਬੀੜ ਹੈ ਇਹ ਪ੍ਰਫੁੱਲਤ ਹੋਈ, ਔਰ ਇਸ ਬੀੜ ਦਾ ਨਾਮ ਗਿਆਨੀ ਗਿਆਨ ਸਿੰਘ ਹੁਣਾ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਬੀੜ ਆਦਿ ਗੁਰੂ ਗ੍ਰੰਥ ਕੀ ਨਈ ਕਰੀਓ ਤਿਆਰ, ਯਹੀ ਤੇ ਕਹਿਲਾਤ ਵਹ ਬੀੜ ਦਮਦਮੇ ਵਾਰ। ਦਮਦਮਾ ਸਾਹਿਬ ਨਵੀਂ ਬੀੜ ਤਿਆਰ ਹੋਈ, ਨਾਮ ਪੈ ਗਿਆ ਦਮਦਮੀ ਬੀੜ। ਇਹ ਉਹੀ ਬੀੜ ਹੈ ਜਿਹਨੂੰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ ਮਿਲਣੀ ਹੈ। ਖੈਰ, ਗੁਰੂ ਗੋਬਿੰਦ ਸਿੰਘ ਦੀ ਮਹਿਮਾ ਅਗੰਮੀ ਹੈ, ਸਭ ਗੱਲੋਂ ਮੁਬਾਰਕ ਤੋਂ ਪ੍ਰਗਟ ਕਰ ਲੈਂਦਾ ਹੈ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਗੁਰੂ ਦੀ ਮਹਿਮਾ ਬੇਅੰਤ ਹੈ, ਗਲੋਰੀ ਆਫ ਆਲ ਪਾਵਰਫੁਲ ਡਿਵਾਈਨ ਗੁਰੂ ਕੈਨੋਟ ਬੀ ਡਿਸਕ੍ਰਾਈਬਡ ਇਨ ਵਰਡਸ, ਉਹ ਲਫ਼ਜ਼ ਨਹੀਂ ਬਣੇ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਕੋਈ ਗਾ ਸਕੇ ਜਾਂ ਅੰਤ ਪਾ ਸਕੇ। 48 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹਿ ਕਰਕੇ ਉਸ ਵਕਤ ਫਿਰ ਸਿੱਖੋ ਬਾਣੀ ਦੀ ਸੰਥਿਆ ਕੀਤੀ ਸੀ। ਕੈਸਾ ਗੰਮੀ ਨਜ਼ਾਰਾ ਹੋਵੇਗਾ, ਕੋਈ ਕਥਾ ਕਰਦਾ, ਕੋਈ ਕੀਰਤਨ ਕਰਦਾ, ਕਿੰਨਾ ਆਨੰਦ ਖਿੜਦਾ ਹੈ। ਤੇ ਜਿੱਦਣ ਆਪ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਕਥਾ ਕੀਤੀ ਹੋਵੇਗੀ, ਕੈਸਾ ਆਨੰਦ ਬਣਿਆ ਹੋਵੇਗਾ। ਨਾਲ ਨਾਲ ਬਾਣੀ ਉਚਾਰਨੀ, ਨਾਲ ਨਾਲ ਪਾਠ ਬੋਧ ਸਿਖਾਉਣਾ, ਨਾਲ ਨਾਲ ਬਾਣੀ ਦੇ ਅਰਥ ਕਰਨੇ, 9 ਮਹੀਨੇ 9 ਦਿਨ ਅੰਮ੍ਰਿਤ ਵਰਖਾ ਹੋਈ ਹੋਵੇਗੀ ਬਾਪੂ ਦੇ ਗਲੂਏ ਮੁਬਾਰਕ ਤੋਂ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਰਾਮ ਕੌਰ ਜੀ, ਬਾਬਾ ਕਾਨ ਸਿੰਘ, ਬਾਬਾ ਵਿਨੋਦ ਸਿੰਘ, ਬਾਬਾ ਗੁਰਬਖਸ਼ ਸਿੰਘ ਆਦਿ ਸਾਰਿਆਂ ਸਿੰਘਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਕੇ ਸੰਥਿਆ ਲਈ, ਅਰਥ ਬੋਧ ਸਿੱਖਿਆ। ਹੁਣ ਔਰੰਗਜ਼ੇਬ ਦੀ ਪਿਛਲੇ ਸਮੇਂ ਨਾ ਚਿੱਠੀ ਮਿਲੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਮੂੰਹ ਜ਼ਬਾਨੀ ਸੁਣਿਆ ਵੀ ਮਿਲਿਆ ਸੀ, ਮਹਾਰਾਜ ਤੁਹਾਡੇ ਨਾਲ ਬਹੁਤ ਵਧੀਕੀਆਂ ਹੋਈਆਂ ਨੇ, ਮੈਂ ਨਿਆਂ ਕਰਨਾ ਚਾਹੁੰਦਾ ਹਾਂ, ਤੁਸੀਂ ਦੱਖਣ ਵੱਲ ਤੁਰੋ ਤੇ ਮੈਂ ਦੱਖਣ ਤੋਂ ਤੁਹਾਡੇ ਵੱਲ ਤੁਰਦਾ ਹਾਂ, ਮੁਲਾਕਾਤ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਿਆਰੀ ਕਰਨ ਲੱਗੇ ਨੇ ਦੱਖਣ ਨੂੰ ਜਾਣ ਦੀ, ਸਾਰਿਆਂ ਸਿੰਘਾਂ ਨੂੰ ਬੇਅੰਤ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ, ਸਾਰਿਆਂ ਸਿੰਘਾਂ ਨੇ ਮਨ ਦੀਆਂ ਝੋਲੀਆਂ ਨਾਮ ਨਾਲ ਭਰਵਾ ਲਈਆਂ, ਤਨ ਦੀਆਂ ਝੋਲੀਆਂ ਪਦਾਰਥਾਂ ਨਾਲ ਭਰ ਦਿੱਤੀਆਂ ਮਹਾਰਾਜ ਨੇ। ਭਾਈ ਮਨੀ ਸਿੰਘ ਸਾਵੇਂ ਖਲੋਤੇ ਨੇ ਤੇ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਤੁਹਾਡੇ ਤੇ ਖੁਸ਼ੀ ਹੈ ਸਾਡੀ, ਮੰਗੋ ਕੀ ਮੰਗਦੇ ਹੋ। ਬਾਣੀ ਚਾਹੁੰਦਾ ਨਾ, ਸਤਿਗੁਰ ਮੇਰਾ ਸਬਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰੂ ਦਾਤਾਰ ਹੈ, ਗੁਰੂ ਉਸਦਾ ਗਿਵਰ, ਖਜ਼ਾਨਿਆਂ ਦਾ ਮਾਲਕ ਹੈ, ਦੱਸ ਕੀ ਚਾਹੀਦਾ ਹੈ। ਤੇ ਭਾਈ ਮਨੀ ਸਿੰਘ ਦੀ ਨਿਰਮਾਣਤਾ ਵੇਖੋ, ਦੀਵਾਨ ਦਾ ਰੁਤਬਾ ਹੈ, ਗੁਰੂ ਗੋਬਿੰਦ ਸਿੰਘ ਤੋਂ ਬਾਅਦਾਂ ਪ੍ਰਧਾਨ ਮੰਤਰੀ ਤੋਂ ਬਾਅਦਾਂ ਵਜ਼ੀਰ ਦਾ ਵੱਡਾ ਰੁਤਬਾ। ਗਲ ਪੱਲਾ ਪਾ ਕੇ ਝੋਲੀ ਅੱਡ ਕੇ ਕਹਿੰਦਾ, ਬਾਪੂ ਜੇ ਰੀਝਿਆਂ ਹੈ ਨਾ ਤੇ ਮੈਨੂੰ ਵਰਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਹੈਰਾਨੀ ਹੈ, ਬ੍ਰਹਮ ਗਿਆਨੀ ਮਹਾਂਪੁਰਸ਼ ਤੇ ਫਿਰ ਇਹ ਬੇਨਤੀ ਕਰਨੀ ਵੀ ਮੇਰੀ ਸਿੱਖੀ ਨਾਲ ਨਿਭ ਜਾਵੇ। ਅੰਤਰ ਝਾਤ ਮਾਰੀਏ, ਕੀਤਾ ਵੀ ਕੁਝ ਨਹੀਂ ਪੰਥ ਲਈ, ਹਰੇ ਕੱਲ ਹੀ ਅੰਮ੍ਰਿਤ ਛਕਿਆ ਹੁੰਦਾ, ਇੱਦਾਂ ਦੀ ਫੀਲਿੰਗ ਚੱਕਣਗੇ ਜਿੱਦਾਂ ਪੰਥ ਸਾਡੇ ਮੋਢਿਆਂ ਤੇ ਹੀ ਖਲੋਤਾ ਹੁੰਦਾ ਹੈ। ਪਹਿਲਾਂ ਨਹੀਂ ਜੀ ਕਿਸੇ ਨੇ ਕੁਛ ਕੀਤਾ, ਮੈਂ ਕੀਤਾ ਜੋ ਪੰਥ ਲਈ ਕੀਤਾ। ਸਿਆਣੇ ਬਣੋ, ਨਾ ਪੰਥ ਤੁਹਾਡੇ ਮੋਢਿਆਂ ਤੇ ਹੈ ਨਾ ਮੇਰੇ ਮੋਢਿਆਂ ਤੇ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪ੍ਰਭੂ ਦੀ ਫੌਜ ਹੈ, ਵਾਹਿਗੁਰੂ ਦੀ ਫੌਜ ਹੈ, ਗੁਰੂ ਗੋਬਿੰਦ ਸਿੰਘ ਦੀ ਫੌਜ ਹੈ, ਪੰਥ ਪਾਤਸ਼ਾਹ ਕਲਗੀਧਰ ਦੀ ਫੌਜ ਹੈ, ਰਾਜੇ ਦੇ ਸਿਰ ਤੇ ਹੀ ਫੌਜ ਹੁੰਦੀ ਹੈ। ਇਹ ਕਲਗੀਧਰ ਦੇ ਸਿਰ ਤੇ ਹੀ ਪੰਥ ਖਲੋਤਾ ਹੈ, ਉਹਦੇ ਮੋਢਿਆਂ ਤੇ ਹੀ ਖਲੋਤਾ ਹੈ, ਹੋਰ ਕੋਈ ਪੰਥ ਨੂੰ ਸਹਾਰਾ ਦੇਣ ਵਾਲਾ ਨਹੀਂ। ਤੁਸੀਂ ਸੀ ਪੰਥ ਸੀ, ਤੁਸੀਂ ਨਾ ਵੀ ਹੋਏ ਪੰਥ ਹੋਵੇਗਾ। ਚੰਗੀ ਗੱਲ ਇਹ ਹੁੰਦੀ ਹੈ ਜੇ ਤੂੰ 2% ਕੌਮ ਲਈ ਕਰਦਾ, ਕੋਈ 4% ਕਰਦਾ ਹੈ, ਸਾਰਿਆਂ ਦਾ ਸਤਿਕਾਰ ਕਰੋ, ਇੱਕ ਦੂਜੇ ਦਾ ਮਾਣ ਕਰੋ, ਅਦਬ ਦਿਓ, ਤਾਂ ਹੀ ਸਿੱਖੀ ਪ੍ਰਫੁੱਲਤ ਹੋਵੇਗੀ, ਇਕੱਠੇ ਹੋਵਾਂਗੇ। ਤੇ ਜੇ ਅਸੀਂ ਨੀਵਾਂ ਹੀ ਵਿਖਾਈ ਗਏ ਵੀ ਜੋ ਕੀਤਾ ਮੈਂ ਹੀ ਕੀਤਾ, ਤੁਸੀਂ ਕੱਖ ਨਹੀਂ ਕੀਤਾ, ਤੇ ਅਗਲੇ ਆਖਣਾ ਗਲੋਂ ਲੈ ਤੇਥੋਂ ਅਸੀਂ ਕੀ ਲੈਣਾ ਹੈ। ਤੋ ਇਕੱਠੇ ਹੋ ਕੇ ਚੱਲੀਏ। ਨੀਂਦ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਵੇਂ ਮੰਗ ਰੱਖੀ ਨਿਮਰਤਾ ਵਿੱਚ ਭਾਈ ਮਨੀ ਸਿੰਘ ਨੇ ਤੇ ਬਾਪੂ ਰੀਝਿਆ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਹਿੰਦੇ ਭਾਈ ਮਨੀ ਸਿੰਘ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਅਵਸ਼ ਨਿਭੇਗੀ, ਤੇਰਾ ਬੰਦ ਬੰਦ ਤੇ ਕੱਟਿਆ ਜਾ ਸਕਦਾ ਹੈ ਪਰ ਤੇਰੀ ਸਿੱਖੀ ਕੋਈ ਨਹੀਂ ਖੋ ਸਕਦਾ। ਬਾਬਾ ਦੀਪ ਸਿੰਘ ਦੇ ਸਾਵੇਂ ਹੋਏ ਕਲਗੀਧਰ ਪਾਤਸ਼ਾਹ, ਮੰਗੋ ਕੀ ਮੰਗਦੇ ਹੋ, ਤੁਹਾਡੇ ਤੇ ਖੁਸ਼ੀ ਹੈ, ਉਹੀ ਮੰਗ ਰੱਖੀ ਗਈ। ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਰਾ ਪਰਣ ਨਿਭ ਜਾਵੇ, ਮੈਂ ਕੀਤਾ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਤੇ ਗੁਰੂ ਗੋਬਿੰਦ ਸਿੰਘ ਗਰਜ ਕੇ ਕਹਿੰਦੇ ਬਾਬਾ ਦੀਪ ਸਿੰਘ ਤੇਰੇ ਤੇ ਸਾਡੀ ਬਖਸ਼ਿਸ਼ ਹੈ, ਆ ਜਿਹੜਾ ਪਰਣ ਕੀਤਾ ਹੈ ਨਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਾ, ਤੇਰਾ ਗਲੂਆ ਤੇ ਕੱਟਿਆ ਜਾ ਸਕਦਾ ਹੈ, ਤੇਰਾ ਪਰਣ ਨਹੀਂ ਕੋਈ ਕੱਟ ਸਕਦਾ। ਇਹ ਬੋਲ ਨਿਕਲੇ ਬਾਪੂ ਦੇ ਗਲੂਏ ਚੋਂ, ਸਾਰਿਆਂ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਮਹਾਰਾਜ ਚੱਲੇ ਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ। ਜਿਹੜੇ ਅਰਥ ਸਾਡੇ ਕੋਲੋਂ ਪੜ੍ਹੇ ਨੇ ਨਾ ਤੁਸੀਂ, ਉਹ ਦਮਦਮਾ ਸਾਹਿਬ ਟੇਕ ਕੇ ਅਭਿਲਾਖੀਆਂ ਜਗਿਆਸੂਆਂ ਨੂੰ ਪੜ੍ਹਾਉਣੇ ਨੇ, ਸ਼ੁੱਧ ਬਾਣੀ ਦਾ ਬੋਧ ਕਰਵਾਉਣਾ ਹੈ, ਸ਼ੁੱਧ ਪਾਠ ਸਿਖਾਉਣਾ ਹੈ, ਪਾਠ ਬੋਧ ਸਿਖਾਉਣਾ ਹੈ। ਹੁਣ ਜਿੱਥੇ ਸਿੱਕਾ ਘੜਿਆ ਜਾਂਦਾ ਉਹਨੂੰ ਟਕਸਾਲ ਆਖੀਦਾ ਹੈ, ਖੋਟਿਓਂ ਖਰਾ ਕਰ ਦੇਣਾ। ਜਿੱਥੇ ਗਿਆਨੀ ਘੜੇ ਜਾਂਦੇ ਨੇ ਉਸ ਅੱਖਰਾਂ ਦੀ ਅਗੰਮੀ ਯੂਨੀਵਰਸਿਟੀ ਨੂੰ ਵੀ ਆਪਾਂ ਟਕਸਾਲ ਆਉਂਦੇ ਹਾਂ। ਦਮਦਮਾ ਸਾਹਿਬ ਗਿਆਨੀ ਘੜੇ ਜਾਣ ਲੱਗੇ, ਨਾਮ ਪੈ ਗਿਆ ਦਮਦਮਾ ਟਕਸਾਲ। 23 ਸਾਵਣ 1763 ਬਿਕਰਮੀ ਸੰਮਤ ਨੂੰ ਦਮਦਮੀ ਟਕਸਾਲ ਦਾ ਆਗਾਜ਼ ਹੋਇਆ ਦਮਦਮਾ ਸਾਹਿਬ ਦੀ ਧਰਤੀ ਤੇ। ਟਕਾ ਕੇ ਬਾਬਾ ਦੀਪ ਸਿੰਘ ਨੂੰ ਉੱਥੇ ਸੇਵਾ ਵਿੱਚ, ਆਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਖਣ ਵੱਲ ਨੂੰ ਚਾਲੇ ਪਾਉਂਦੇ ਨੇ। ਰਸਤੇ ਦੇ ਵਿੱਚ ਖਬਰ ਮਿਲ ਗਈ ਹੈ ਔਰੰਗਜ਼ੇਬ ਦੀ ਮੌਤ ਹੋ ਗਈ। ਸ਼ਾਹਜ਼ਾਦਾ ਮੁਅੱਜ਼ਮ ਔਰੰਗਜ਼ੇਬ ਦਾ ਵੱਡਾ ਫਰਜ਼ੰਦ ਆਪਣੇ ਵਿਦਿਆ ਸਿਖਾਉਣ ਵਾਲੇ ਗੁਰੂ ਭਾਈ ਨੰਦ ਲਾਲ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਿਆ, ਬਾਪੂ ਸਾਡੇ ਤੇ ਕਿਰਪਾ ਕਰ, ਸਾਡਾ ਤਖ਼ਤ ਵੱਡੇ ਭਾਈ ਤਾਰਾ ਆਜ਼ਮ ਨੇ ਖੋਹ ਲਿਆ ਹੈ, ਤੇਰਾ ਸੁਭਾਅ ਹੈ, ਬਾਣੀ ਚ ਲਿਖਿਆ ਨਾ ਜੋ ਸਰਣ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ, ਮੈਨੂੰ ਮੇਰਾ ਤਖ਼ਤ ਦਵਾ। ਮੈਂ ਜਾਣਦਾ ਮੇਰੇ ਬਾਪ ਔਰੰਗਜ਼ੇਬ ਨੇ ਤੇਰੇ ਚਾਰੇ ਸਾਹਿਬਜ਼ਾਦੇ ਕਤਲ ਕਰਵਾਏ ਪਰ ਮੇਰਾ ਕੋਈ ਕਸੂਰ ਨਹੀਂ, ਤੂੰ ਮੇਰਾ ਬਣਦਾ ਹੱਕ ਦਵਾ। ਜੇ ਤੇ ਗੁਰੂ ਹੁੰਦਾ ਸਾਡੇ ਵਰਗਾ ਆਮ ਇਨਸਾਨ, ਤੇ ਕੱਢ ਕੇ ਤਲਵਾਰ ਮੁਅੱਜ਼ਮ ਦਾ ਗਲੂਆ ਕੱਟ ਦਿੰਦਾ ਵੀ ਤੇਰੇ ਬਾਪ ਨੇ ਮੇਰੇ ਫਰਜ਼ੰਦ ਸ਼ਹੀਦ ਕਰਵਾਏ ਨੇ। ਗੁਰੂ ਆਮ ਇਨਸਾਨ ਨਹੀਂ ਹੈ, ਦਰਵੇ ਧਿਰਦਾ ਹੈ, ਅਕਾਲ ਸਰੂਪ ਹੈ, ਦਾਰਾਇਆਂ ਨੂੰ ਬਖਸ਼ਣ ਵਾਲਾ ਹੈ। ਇਹ ਸਾਡੇ ਮਨ ਵਿੱਚ ਹੀ ਵਲਵਲੇ ਉੱਠਦੇ ਨੇ ਵੀ ਕਿਸੇ ਨੇ ਗੁਨਾਹ ਕੀਤਾ ਹੈ, ਜੇ ਪੰਥ ਦੀ ਸ਼ਰਨ ਆ ਗਿਆ, ਅਕਾਲ ਤਖ਼ਤ ਦੀ ਸ਼ਰਨ ਆ ਗਿਆ, ਆਪਾਂ ਕਹਿਣ ਲੱਗ ਪਏ ਨੇ ਨਹੀਂ ਜੀ ਗੁਨਾਹ ਬਖਸ਼ਣਾ ਨਹੀਂ ਚਾਹੀਦਾ, ਫਾਂਸੀ ਦੇ ਦਿਓ, ਮੇਰੇ ਧੜੇ ਦਾ ਹੈ, ਫਿਰ ਇਹਨੂੰ ਸੇਵਾ ਲਾ ਦਿਓ, ਤੁਹਾਡੇ ਧੜੇ ਦਾ ਹੈ, ਗਲੂਆ ਕੱਟ ਦਿਓ। ਇਹ ਕੀ ਗੱਲ ਹੋਈ, ਧੜਿਆਂ ਕਰਕੇ ਗੁਰ ਸਿਧਾਂਤ ਨਹੀਂ ਚੇਂਜ ਹੁੰਦੇ, ਮਰਿਆਦਾ ਚੇਂਜ ਨਹੀਂ ਹੁੰਦੀ, ਬਾਣੀ ਦਾ ਸਿਧਾਂਤ ਹੈ ਜਿਹੜਾ ਸ਼ਰਨ ਆਉਂਦਾ ਝੁੱਕ ਕੇ ਚੜ ਕੇ ਨਾ ਆਵੇ ਉਹਨੂੰ ਬਖਸ਼ ਦਿੱਤਾ ਜਾਂਦਾ, ਜਿਹੜਾ ਚੜ ਕੇ ਆਉਂਦਾ ਉਹਦੀ ਹਾਲਤ ਮੱਸੇ ਰੰਗੜ ਵਾਲੀ ਕੀਤੀ ਜਾਂਦੀ ਹੈ, ਜਿਹੜਾ ਸਿਰ ਨਿਵਾ ਕੇ ਸੇਵਾਦਾਰ ਬਣ ਕੇ ਆਉਂਦਾ ਉਹਨੂੰ ਪੰਥ ਸੀਨੇ ਨਾਲ ਲਾ ਲੈਂਦਾ। ਮਹਾਰਾਜ ਨੇ ਇੱਕ ਵਾਰ ਵੀ ਨਹੀਂ ਚਿਤਾਰਿਆ ਔਰੰਗਜ਼ੇਬ ਦੀ ਗਲਤੀ, ਕਹਿੰਦੇ ਮੁਅੱਜ਼ਮ ਤੈਨੂੰ ਤੇਰਾ ਹੱਕ ਮਿਲੇਗਾ, ਮੇਰਾ ਬਿਰਧ ਹੈ। ਮਹਾਰਾਜ ਨੇ ਸਿੰਘਾਂ ਨੂੰ ਭੇਜਿਆ, ਆਗਰੇ ਦੇ ਕਰੀਬ ਕਮਸਾਨ ਦਾ ਯੁੱਧ ਮਚਿਆ, ਫਿਰ ਕਲਗੀਧਰ ਆਪ ਪ੍ਰਗਟ ਹੋਏ, ਖਪਰੇ ਤੀਰ 2 ਸੱਪ ਵਾਂਗ ਛੂਕਦੇ ਗਏ, ਹਾਥੀ ਤੇ ਚੜੇ ਤਾਰਾ ਆਜ਼ਮ ਦੇ ਜਾ ਵੱਜੇ, ਏਦਾਂ ਧਰਤੀ ਤੇ ਪੁੱਠਾ ਹੋ ਕੇ ਡਿੱਗਿਆ ਜਿੱਦਾਂ ਮਹਿਲ ਤੋਂ ਮੁਨਾਰਾ ਡਿੱਗਦਾ ਹੈ, ਮਿੱਟੀ ਹੋ ਗਿਆ। तारा आसम। मुअज्जम बादशाह बनया, बहादुर शाह नाम करण होया, आगरे मजलस रखी ते गुरु गोबिंद सिंह पातशाह नूं चरणा विच सद्दा दिता। महाराज नूं सद के बेअंत पेटावां चरणा विच रखिया ते बापू ने आख्या, ऐ नाजम बादशाह, मैं तेरे नाल ए वचन कीता सी। मुगलिया सल्तनत दरमियान जिन्ना जुल्मों सितम ढाए, नाजम वजीर खां वर्गे पापी उन्हां नूं सजा दे, साडे हवाले कर, तैनू तेरा तख्त दवाया भी तू न्या करें। कहिंदा महाराज ठीक है, मैं दखण नूं जा रहा, मेरे नाल चलो, आपां वचन बिलास करदे जावांगे ते नाले किसी ना किसी सिटे ते पहुंचांगे। हुण इह कमजोर भी है, नवा नवा बादशाह बनिया, मुश्किल है। जे अपने वजीरां नूं कोई सजा दिंदा है, किधरे बगावत हो गई, फिर कुर्सी ना जांदी रहे। गुरु गोबिंद सिंह पातशाह नाल भी प्रेम करदा है, तो शंका मन विच लैके तुरिया गया। जदों नंदेड़ तक कोई फैसला ना होया, गुरदेव कहिंदे तुम जा फिर गोलकुंडे वल, दुश्मना दी बगावत दबा, हुण मुगलिया सल्तनत दरमियान जुल्म करन वालिआं नूं सजा असीं आप दवावांगे। आप फिर गुरु गोबिंद सिंह पातशाह नंदेड़ टिक गए। इहदे तों अगे दा इतिहास गुरबाणी दी रोशनी विच कल आपां आप संगत दे नाल सांझा करांगे। आओ दो पंक्तियां पढ़ के फतेह बुलाउंदे हां।
मैं अंक लाए हर मिलाए, जन्म मरना दुख जले, बिनवंत नानक दयाकार, मेल मिलने एक पले, वाहिगुरु जी का खालसा वाहिगुरु जी की फतेह।